श्री गुरु गोबिंद सिंह जी रण समाज कर त्यार पे अरोहन बाज पर प्रथम बंदना तार।
वाहेगुरु जी का खालसा
वाहेगुरु जी की फतेह।
तन तन गरीब नवाज अंतरजामी सचे पातशाह सतगुरु तेग बहादुर साहब जी महाराज हादर होत जहां सिमरे सुख सागर जाहे मिले सुर सादर सादर ते बड़े आत्म ज्ञान बड़ी विषया तब को बड़ बहादुर बहादुर है हवै सिख नर सोजन जानो नहीं सो यही जग कादर कादर है जम को तिन जीवन अंत भजे गुरु तेग बहादुर। महाराज जी दे पावन अस्थाना ते जुगो जुग अटल शब्द अवतार कल जुग के बोहित नाम के जहाज बाणी गुरु गुरु है बाणी विच बाणी अमृत सारे गुरबाणी कह सेवक जन मन प्रतख गुरु निस्तारे श्री गुरु ग्रंथ साहिब सचे पातशाह जी दे पावन चरणा विच संध्या दे दीवाना दियां हाजरियां भर रही सत्कार जो गुरु खालसा साध संगत जी आप जी ने अमृतमई बाणी का कीर्तन सरवण किया है। धन धन कलगीधर पातशाह महाराज पंथ दे वाली अमृत के दाते सरबंस दानी साहिबे कमाल देख देख दे तनी गुरु नानक साहब जी का दसवां स्वरूप सतगुरु श्री गुरु गोबिंद सिंह साहब जी की पावन कथा आप जी सरवण कर रहे हो। श्री पौंटा साहब जी की पावन धरती नूं भाग लाए हैं बेअंत खुशियां खेड़े बख्शिश कीते हैं जिहड़े कार्ज लई गरीब नवाज संसार च आए सन ए महाबली योधे सतगुरां दा अवतार जिस कार्ज लई होया सी उस कार्ज की आरंभता भी करनी जरूरी सी। महाराज सच्चे पातशाह जी बाणी दे विच बचन करदे ने धर्म चलावन संत उबारण दुष्ट सबन को मूल उपारण धर्म की स्थापना करनी है संतां की रक्षा करनी है दुष्टां जालमां की जड़ पुटण लई धर्म जोत की जाच सिखानी है। आप जी जिस काम दे लई तैयारियां कर रहे सन वह समा आ गया है। महाराज जी की जिंदगी का जीवन का पहला जंग भंगाणी का जंग आरंभ होण लगा है। राजा भीम चंद बाई धार दे राजियां नूं प्रेर के ले आया अगे फतेह शाह नूं कर लिया अपने कुड़म नूं इस करके महाराज ने अपनी बाणी विच फतेह शाह दा ही नाम लिया फतेह शाह कोपा तब राजा लो परा हमसों बिन काजा बिना कारण बिना किसी वजह दे गुरु साहब नाल युद्ध करन लई तैयार हो पिया अकारण लड़ाई छेड़ लई हालांकि सतगुरां दा तां किसे नाल भी वैर नहीं है सतगुरु सभना दा भला मनाएगा तिस दा बुरा क्यों होए पर दुखी दुष्ट लोग जिहड़े हन वो संतां महापुरशां नाल अकारण ही वैर करिया करदे हन ऐसा शास्त्रां विच भी जिक्र आउंदा है कि करह अकारण वैर बिना कारण दे बिना मतलब दे बिना प्रयोजन दे दुष्ट लोग वैर करदे संतां महापुरशां नाल संतां नाल वैर कमावंदे दुष्टां नाल मोह प्यार आगे पाछे सुख नहीं मर जम्मे वारो वार। राजा भीम चंद फतेह शाह अते होर हरिचंद वगैरा राजे मारो मार करदे आ रहे ने सतगुरां नूं खबर मिल गई महाराज ने जंग दियां तैयारियां पहलां ही आरंभियां होईयां सन ते गुरु साहिब सच्चे पातशाह जी ने इस जंग दे विच अपने बगाने सारयां दा ही महाराज सच्चे पातशाह जी ने निर्णा कर लिया पता लग गया भी किहड़े अपने बनण वाले हन किहड़े बगाने हन पठान जिहड़े हन तनखावां लैंदे रहे मौके ते धोखा दे के चले गए उदासी साध भी संत बाबा कृपाल दास जी नूं छड्ड के बाकी सारे ही 499 कहिंदे चले गए 500 दा जथा सी इक रह गया महंत बाकी इसे तरह साध संगत जी ਜਿਹੜੇ ਗੁਰੂ ਕੇ ਪਿਆਰ ਵਾਲੇ ਸਨ, ਜਿਨ੍ਹਾਂ ਨੂੰ ਸਤਿਗੁਰਾਂ ਨਾਲ ਆਤਮਕ ਪਿਆਰ, ਸਰੀਰ ਦੀ ਖੇਡ ਨਹੀਂ ਹੈ, ਸਰੀਰ ਵਾਲਾ ਗੁਰੂ ਨਾਲ ਨਿਭਾ ਹੀ ਨਹੀਂ ਸਕਦਾ, ਜਿਹਦੇ ਅੰਦਰ ਸਰੀਰ ਤੋਂ ਵੱਖਰੀ ਕੋਈ ਕਲਾ ਹੈ, ਕੋਈ ਸਰੀਰ ਤੋਂ ਵੱਖਰਾ ਆਪਣੇ ਆਪ ਨੂੰ ਸਮਝਦਾ ਹੈ, ਉਹ ਗੁਰੂ ਨਾਲ ਪ੍ਰੇਮ ਨਿਭਾਉਂਦਾ ਹੈ। ਬੀਬੀ ਬੀਰੋ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਦੇ ਦੋਹਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਭਾਣਜੇ ਭਾਈ ਸੰਗੋ ਸ਼ਾਹ, ਜੀਤ ਮੱਲ, ਮਾਰੀ ਚੰਦ, ਗੰਗਾ ਰਾਮ, ਗੁਲਾਬ ਰਾਏ, ਇਹ ਪੰਜੇ ਪਾਂਡਵਾਂ ਦੀ ਤਰ੍ਹਾਂ ਗੁਰੂ ਸਾਹਿਬ ਦੇ ਨਾਲ ਹਨ। ਮਾਤਾ ਗੁਜਰੀ ਜੀ ਦੇ ਭਰਾਤਾ ਮਾਮਾ ਕਿਰਪਾਲ ਚੰਦ ਜੀ ਇਸ ਫੌਜ ਦੇ ਕਮਾਂਡਰ ਹਨ। ਇਸੇ ਤਰ੍ਹਾਂ ਹੋਰ ਗੁਰੂ ਕੇ ਸਿੱਖ ਪਿਆਰੇ ਇਸ ਯੁੱਧ ਵਿੱਚ ਸ਼ਾਮਲ ਹੋਣਗੇ। ਮਹਾਰਾਜ ਤਿਆਰੀਆਂ ਕਰਕੇ ਘੋੜੇ ਤੇ ਸਵਾਰ ਹੋ ਰਹੇ ਨੇ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਬੜੇ ਵੀਰ ਰਸ ਵਿੱਚ ਇਸ ਕਥਾ ਦਾ ਵਰਣਨ ਕਰਦੇ ਹੈ। ਆਓ, ਕਲਗੀਧਰ ਪਾਤਸ਼ਾਹ ਮਹਾਰਾਜ ਬਾਜਾਂ ਵਾਲੇ ਪਾਤਸ਼ਾਹ ਦੇ ਚਰਨਾਂ ਨਾਲ ਸੁਰਤੀਆਂ ਜੋੜੀਏ। ਵੀਰ ਰਸ ਦੀ ਇਹ ਕਥਾ ਹੈ। ਤਿਆਰ ਬਰ ਤਿਆਰ ਹੋ ਕੇ ਸਰਵਣ ਕਰੀਏ, ਆਖੀਏ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਏ ਰਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਰਣ ਸਮਾਜ ਕਰ ਤਿਆਰ।
ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੰਗ ਦਾ ਸਾਰਾ ਸਾਜੋ ਸਮਾਨ ਤਿਆਰ ਕਰਕੇ
ਪਏ ਅਰੋਹਣ ਬਾਜ ਪਰ ਪ੍ਰਥਮ ਬੰਦਨਾ ਧਾਰ।
ਘੋੜੇ ਤੇ ਸਵਾਰ ਹੋਏ ਨੇ, ਜੋ ਗੁਰੂ ਖਾਲਸੇ ਚ ਇੱਕ ਮਰਿਆਦਾ ਚਲੀ ਆਉਂਦੀ ਹੈ, ਘੋੜੇ ਤੇ ਚੜ੍ਹਨ ਲੱਗਿਆਂ ਘੋੜੇ ਦੇ ਸੱਜੇ ਅੱਗੇ ਪੈਰ ਨੂੰ ਨਮਸਕਾਰ ਕੀਤੀ ਜਾਂਦੀ ਹੈ। ਇਹ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੋਂ ਚੱਲੀ ਹੋਈ ਮਰਿਆਦਾ ਹੈ, ਕਿਉਂਕਿ ਘੋੜਾ ਸਭ ਤੋਂ ਵੱਡਾ ਸੂਰਬੀਰ ਦਾ ਮਿੱਤਰ ਹੁੰਦਾ ਹੈ। ਇਹਦੇ ਅੰਦਰ ਅਕਾਲ ਪੁਰਖ ਦੀ ਕੋਈ ਗੈਬੀ ਸ਼ਕਤੀ ਹੁੰਦੀ ਹੈ, ਐਵੇਂ ਨਹੀਂ ਉੱਡਦਾ ਫਿਰਦਾ ਮੈਦਾਨੇ ਜੰਗ ਵਿੱਚ। ਇਹ ਭਾਈਆਂ ਤੋਂ ਵੱਧ ਕੇ ਵਫ਼ਾਦਾਰੀ ਕਰਦਾ ਹੈ। ਅਤੇ ਭਾਈ ਬਿਧੀ ਚੰਦ ਜੀ ਜਦੋਂ ਘੋੜਾ ਲੈ ਕੇ ਆਏ ਸੀ ਨਾ ਕਿਲੇ ਦੇ ਵਿੱਚੋਂ, ਉਸ ਵੇਲੇ ਉਹਨਾਂ ਨੇ ਘੋੜੇ ਨੂੰ ਨਮਸਕਾਰ ਕੀਤੀ ਸੀ ਕਿ ਮੇਰੇ ਸਤਿਗੁਰਾਂ ਦਾ ਘੋੜਾ ਹੈ। ਅਜੇ ਤੱਕ ਜਿਹੜੇ ਨਿਹੰਗ ਸਿੰਘ ਗੁਰੂ ਦੇ ਪਿਆਰੇ ਫੌਜਾਂ ਹਨ, ਉਹ ਘੋੜੇ ਨੂੰ ਆਮ ਪਸ਼ੂ ਨਹੀਂ ਸਮਝਦੇ। ਜੇ ਘੋੜਾ ਚੜ੍ਹਾਈ ਕਰ ਜਾਵੇ ਤੇ ਉਹਦਾ ਟੋਆ ਪੱਟ ਕੇ ਤੇ ਉਹਦਾ ਸਰੀਰ ਜਿਹੜਾ ਹੈ ਉਹਦੇ ਵਿੱਚ ਮਿੱਟੀ ਦੇ ਵਿੱਚ ਦੱਬਦੇ ਹਨ, ਕਿਸੇ ਮੋਚੀ ਨੂੰ ਕਿਸੇ ਨੂੰ ਦਿੰਦੇ ਨਹੀਂ। ਫਿਰ ਘੋੜੇ ਦੇ ਵਾਸਤੇ ਸਹਿਜ ਪਾਠ ਜਾਂ ਅਖੰਡ ਪਾਠ ਕਰਾਇਆ ਜਾਂਦਾ। ਜਿੰਨਾ ਕਿਸੇ ਸਿੰਘ ਦੇ ਮਰਨ ਦਾ ਦੁੱਖ ਮਨਾਉਂਦੇ, ਇੰਨਾ ਘੋੜੇ ਦਾ ਮਨਾਉਂਦੇ। ਸੋ ਘੋੜੇ ਦਾ ਬੜਾ ਵੱਡਾ ਰੁਤਬਾ। ਸਤਿਗੁਰੂ ਘੋੜੇ ਨੂੰ ਨਮਸਕਾਰ ਕਰਕੇ ਕਲਗੀਧਰ ਪਾਤਸ਼ਾਹ ਘੋੜੇ ਤੇ ਸਵਾਰ ਹੋਏ ਹਨ।
ਭੁਜੰਗ ਪ੍ਰਿਆਤ ਛੰਦ ਚਲੇ ਜੰਗ ਸੋਹੈ ਭਗੋਤੀ ਮਨਾਏ।
ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਦੀ ਮਹਾਂ ਸ਼ਕਤੀ ਚੰਡਕਾ ਜੋ ਭਗਵਤੀ ਸ੍ਰੀ ਭਗਵਤੀ ਜੀ ਸਹਾਏ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਗੁਰੂਆਂ ਦਾ ਨਾਂ ਲੈ ਕੇ ਅਰਦਾਸ ਕੀਤੀ ਹੈ।
ਸਾਜੋ ਰੰਗ ਦੁਚੋ ਬਾਨ ਧੋਤੇ ਲਗਾਈ,
ਔਰ ਬੜੇ ਜ਼ੋਰ ਨਾਲ ਰਣਜੀਤ ਨਗਾਰੇ ਤੇ ਨਗਾਰਚੀ ਨੇ ਚੋਭਾਂ ਲਾਈਆਂ ਹਨ।
ਉੱਠੀ ਬੰਬ ਉੱਚੀ ਗਣੰਗ ਸੈਲ ਗਾਜੇ,
ਜਦੋਂ ਸਾਧ ਜੀ ਨਗਾਰੇ ਦੇ ਚੋਭਾਂ ਵੱਜੀਆਂ ਤੇ ਬਾਈ ਧਾਰ ਦੀਆਂ ਪਹਾੜੀਆਂ ਗਰਜ ਗਈਆਂ, ਗੂੰਜ ਗਈਆਂ।
ਮਹਾਂਵੀਰ ਬੰਕੇ ਸਭੈ ਸ਼ਸਤਰ ਸਾਜੇ,
ਮਹਾਂਵੀਰ ਸੂਰਬੀਰ ਯੋਧੇ ਬਾਂਕੇ ਛੈਲ ਛਬੀਲੇ ਯੋਧਿਆਂ ਨੇ ਆਪਣੇ ਕਮਰ ਕਸਿਆਂ ਚ ਬੇਅੰਤ ਸ਼ਸਤਰ ਸਜਾ ਲਏ।
ਹਿਰਦੈ ਉਤਸ਼ਾਹੰਗ ਤੁਰੰਗੀ ਅਰੋਹੇ,
ਬੜੇ ਉਤਸ਼ਾਹ ਨਾਲ ਘੋੜਿਆਂ ਤੇ ਸਵਾਰ ਹੋ ਗਏ ਸਿੰਘ।
ਗੁਰੂ ਸੰਗ ਚਾਲੇ ਮਾਂ ਜੰਗ ਸੋਹੈ,
ਸ੍ਰੀ ਕਲਗੀਧਰ ਪਾਤਸ਼ਾਹ ਦੇ ਸੱਜੇ ਖੱਬੇ ਘੋੜ ਸਵਾਰਾਂ ਦੀ ਵੱਡੀ ਭਾਰੀ ਫੌਜ ਜਕਾਰੇ ਗਜਾਂਦੀ ਤੁਰ ਪਈ ਜੰਗ ਦੇ ਵੱਲ।
ਉੱਠੀ ਤੁਰ ਪੂਰੰਗ ਨਬੰਗ ਚਾਏ ਲੀਨਾ,
ਘੋੜਿਆਂ ਦੇ ਪੌੜਾਂ ਨਾਲ ਧਰਤੀ ਤੋਂ ਧੂੜ ਉੱਡ ਕੇ ਅਸਮਾਨ ਨੂੰ ਛਾ ਗਈ ਤੇ ਕਹਿੰਦੇ ਅਸਮਾਨ ਢੱਕਿਆ ਗਿਆ। ਨਭੰਗ ਛਾਏ ਲੀਨਾ, ਆਕਾਸ਼ ਨੂੰ ਢੱਕ ਦਿੱਤਾ ਧੂੜ ਨੇ। ਇੱਕ ਜਗ੍ਹਾ ਤੇ ਚੰਡੀ ਚਰਿੱਤਰ ਚ ਦਸਵੇਂ ਪਾਤਸ਼ਾਹ ਕਹਿੰਦੇ ਹੈ ਧਰਾ ਖੱਟ ਆਠ ਆਕਾਸ਼ ਬਣਾਏ, ਕਹਿੰਦੇ ਧਰਤੀਆਂ ਛੇ ਰਹਿ ਗਈਆਂ ਤੇ ਆਕਾਸ਼ ਅੱਠ ਹੋ ਗਏ, ਕਿਉਂਕਿ ਸੱਤ ਪਤਾਲ ਤੇ ਸੱਤ ਆਕਾਸ਼ ਨੇ ਨਾ। ਤੇ ਮਹਾਰਾਜ ਕਹਿੰਦੇ ਇੱਕ ਤੇ ਘੋੜਿਆਂ ਦੇ ਨਾਲ ਉੱਡੀ ਗਈ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇੱਕ ਤੇ ਜਿਹੜੀ ਜ਼ਮੀਨ ਸੀ ਨਾ, ਜਿਹੜੇ ਉੱਤੇ ਆ ਘੋੜੇ ਦੌੜ ਰਹੇ ਸਨ, ਉਹ ਤਾਂ ਉੱਡ ਕੇ ਆਕਾਸ਼ ਨੂੰ ਚੜ ਚੱਲੀ, ਇੰਜ ਲੱਗਦਾ ਹੈ।
ਪ੍ਰਕਾਸ਼ੰ ਨਦੀ ਸਹਿਰ ਵੰਗ ਝਾਟਾ ਪਲੀਨਾ,
ਕਹਿੰਦੇ ਰੋਸ਼ਨੀ ਪ੍ਰਕਾਸ਼ ਦਿਸਦਾ ਨਹੀਂ, ਸੂਰਜ ਨੂੰ ਵੀ ਘੋੜਿਆਂ ਦੀ ਧੂੜ ਨੇ ਢੱਕ ਲਿਆ ਹੈ।
ਬਦੇ ਚੁੰਗ ਚੌਂਪੇ ਚਲਾ ਕੀ ਦਿਖਾ ਮੈਂ,
ਟੋਲਿਆਂ ਦੇ ਟੋਲੇ ਫੌਜ ਦੇ ਚੁੰਗ ਬੰਨ ਕੇ ਟੋਲੇ ਬਣ ਕੇ ਤੁਰਦੇ, ਤੇ ਘੋੜੇ ਆਪਣੀਆਂ ਪੈਰਾਂ ਚ ਪਹਿਲਾਂ ਪਾਉਂਦੇ, ਚਲਾਕੀ ਦਿਖਾਉਂਦੇ ਹਨ।
ਚਲੇ ਗੈਲ ਆਗੇ ਕਿਕਾਨੰ ਕੁਦਾਵੈ,
ਘੋੜੇ ਕੁੱਦਦੇ ਹਨ, ਸੂਰਮੇ ਉਹਨਾਂ ਦੇ ਚੜੇ ਹੋਏ ਜਕਾਰੇ ਜਾਂਦੇ ਹਨ। ਕਲਗੀਧਰ ਪਾਤਸ਼ਾਹ ਨੇ ਘੋੜਿਆਂ ਦੀ ਸੁੰਦਰਤਾ ਦਾ ਵਰਣਨ ਕੀਤਾ ਹੈ ਆਪਣੀ ਬਾਣੀ ਦੇ ਵਿੱਚ। ਮਹਾਰਾਜ ਕਹਿੰਦੇ ਕਿ ਨਾਗਰਾ ਕੇ ਨੈਣ ਹੈ, ਕਿ ਚਾਤਰਾ ਕੇ ਬਹਿਨ ਹੈ, ਮਗੂਲਾ ਮੈਨੂੰ ਗੈਨ ਕੇ ਐਸੇ ਥੈਰਤ ਹੈ। ਨਾਗਰਾ ਕੇ ਨੈਣ ਹੈ, ਜਿਵੇਂ ਕਿਸੇ ਸੁੰਦਰ ਇਸਤਰੀ ਦੇ ਨੇਤਰ ਚੰਚਲ ਹੁੰਦੇ ਹਨ, ਇੰਨੇ ਘੋੜੇ ਚੰਚਲ। ਨਾਗਰਾ ਕੇ ਨੈਣ ਹੈ ਕਿ ਚਾਤਰਾ ਕੇ ਬਹਿਨ ਹੈ, ਜਿਵੇਂ ਕਿਸੇ ਵਿਦਵਾਨ ਵਕਤਾ ਦੀ ਜੀਭ ਚੱਲਦੀ ਹੈ, ਜਾਂ ਇਸ ਤਰ੍ਹਾਂ ਸਮਝ ਲਓ ਜਿਵੇਂ ਧੂੜ ਦੇ ਉਹ ਵਾਓ ਰੌਲੇ ਬਗੂਲੇ ਇਸ ਤਰ੍ਹਾਂ ਘੁੰਮ ਕੇ ਆਕਾਸ਼ ਨੂੰ ਉੱਡ ਜਾਂਦੇ ਹੈ, ਏਦਾਂ ਇਹ ਘੋੜੇ ਉੱਡ ਜਾਣ ਵਾਲੇ ਹਨ।
ਬਕੈ ਵੀਰ ਉੱਚੇ ਸੁਮਾਰਾ ਬਕਾਰਾ,
ਗੁਰੂ ਦੇ ਸੂਰ ਵੀਰ ਜੋਧੇ ਮਾਰਾ ਬਕਾਰਾ, ਇਹ ਮਹਾਰਾਜ ਦਸਵੇਂ ਪਾਤਸ਼ਾਹ ਦੀ ਬਾਣੀ ਚ ਵੀ ਬਚਨ ਆਉਂਦੇ, ਬਿਦੇ ਸਾਕੀਆ ਸਾਗਰੇ ਸਭ ਜਰੰਗ, ਕਿ ਮਾਰਾ ਬਕਾਰਾ ਦਰ ਵਕਤ ਜੰਗ, ਸੋ ਮਾਰਾ ਬਕਾਰਾ ਕਰਦੇ ਹਨ।
ਪ੍ਰਭੂ ਕੋ ਸੁਣਾ ਮੈਂ ਪਹਾੜੀ ਸੰਗਾਰਾ,
ਔਰ ਜਕਾਰੇ ਕਲਗੀਧਰ ਪਾਤਸ਼ਾਹ ਨੂੰ ਸੁਣਾਉਂਦੇ ਨੇ, ਕਹਿੰਦੇ ਮਹਾਰਾਜ ਪਹਾੜੀਆਂ ਦੇ ਦੰਦ ਖੱਟੇ ਕਰ ਦਿਆਂਗੇ, ਟੋਟੇ ਟੋਟੇ ਕਰ ਦਿਆਂਗੇ, ਰੁੰਡ ਮੁੰਡ ਕਰ ਦਿਆਂਗੇ।
ਬੜੇ ਬੇਗ ਸੋਂ ਵਾਯੂ ਜੈਸੇ ਬਹੰਤੀ,
ਜਿਵੇਂ ਬੜੇ ਤੇਜ਼ ਰਫਤਾਰ, ਬੜੀ ਤੇਜ਼ ਹਵਾ ਚੱਲਦੀ, ਤੂਫਾਨ ਆ ਜਾਂਦਾ ਹੈ।
ਤਥਾ ਸੈਨ ਸਾਰੀ ਸੋ ਸ਼ੀਘਰੰ ਚਲੰਤੀ,
ਇਸ ਤਰ੍ਹਾਂ ਸ੍ਰੀ ਕਲਗੀਧਰ ਪਾਤਸ਼ਾਹ ਦੀ ਫੌਜ ਪੌਂਟੇ ਸਾਹਿਬ ਤੋਂ ਚੱਲੀ ਹੈ।
ਜਥਾ ਮੇਘ ਉੱਠੇ ਅੜੰਗ ਨੀਰ ਚਾਲੇ,
ਇਸ ਤਰ੍ਹਾਂ ਸਮਝ ਲਓ ਵੀ ਸਾਵਣ ਦੇ ਮਹੀਨੇ ਵਿੱਚ ਬਹੁਤ ਮੀਂਹ ਪੈਣ ਦੇ ਨਾਲ ਪਾਣੀ ਦਾ ਹੜ ਆ ਜਾਂਦਾ, ਏਦਾਂ ਬੜੀ ਤੇਜ਼ ਰਫਤਾਰ ਗੁਰੂ ਦੀ ਫੌਜ ਦਾ ਹੜ ਆ ਗਿਆ ਹੈ।
ਪਰਾ ਬੰਦ ਤੈਸੇ ਚਮੂ ਬੇਗ ਨਾਲੇ,
ਬੜੇ ਸੂਰਬੀਰ ਜੋਧੇ ਪਰੇ ਬੰਨ ਬੰਨ ਕੇ ਪਹਾੜੀਆਂ ਨਾਲ ਯੁੱਧ ਕਰਨ ਲਈ ਤੁਰ ਪਏ ਹਨ।
ਭਏ ਸੌਣ ਆਚੇ ਵਿਜੈ ਦੇਨ ਵਾਰੇ,
ਜਦੋਂ ਫੌਜਾਂ ਚੜੀਆਂ ਨੇ ਨਾ, ਉਦੋਂ ਬੜੇ ਚੰਗੇ ਸਗਨ ਹੋਏ ਨੇ। ਉਹਨਾਂ ਸਗਨਾਂ ਨੂੰ ਦੇਖ ਕੇ, ਉਹਨਾਂ ਲੱਛਣਾਂ ਨੂੰ ਦੇਖ ਕੇ ਸੂਰਮਿਆਂ ਦਾ ਉਤਸ਼ਾਹ ਵੱਧ ਗਿਆ ਹੈ। ਜਾਪਦਾ ਹੈ ਕਿ ਜੰਗ ਜਿੱਤ ਕੇ ਹੀ ਆਵਾਂਗੇ।
ਪੌਣ ਪੀਚੇ ਰਦੇ ਮੋਦ ਧਾਰੇ,
ਸਭ ਤੋਂ ਪਹਿਲਾਂ ਸਗਨ ਇਹ ਹੋਇਆ, ਫੌਜ ਜਿੱਧਰ ਜਾ ਰਹੀ ਹੈ ਪਿੱਛੋਂ ਦੀ ਹਵਾ ਆ ਰਹੀ ਹੈ, ਹਵਾ ਆਪੇ ਘੋੜਿਆਂ ਨੂੰ ਤੱਕੀ ਜਾਂਦੀ ਹੈ। ਜੇ ਅੱਗੋਂ ਦੀ ਹਵਾ ਆਵੇ ਨਾ, ਉਹ ਮਾੜਾ ਸਮਝਿਆ ਜਾਂਦਾ ਵੀ ਅੱਗੇ ਵੱਧ ਨਹੀਂ ਸਕਾਂਗੇ, ਹੌਸਲਾ ਢਹਿ ਜਾਂਦਾ। ਤੇ ਪਿੱਛੋਂ ਦੀ ਹਵਾ ਹੋਵੇ ਤੇ ਘੋੜੇ ਆਪੇ ਉੱਡਦੇ ਜਾਂਦੇ ਆ। ਕਹਿੰਦੇ ਪਿੱਛੋਂ ਦੀ ਹਵਾ ਆਈ ਹੈ, ਸੂਰਮੇ ਕਹਿੰਦੇ ਬੜਾ ਚੰਗਾ ਸਗਨ ਹੋਇਆ, ਅੱਗੇ ਹੀ ਜਾਵਾਂਗੇ, ਪਿੱਛੇ ਨਹੀਂ ਮੁੜਾਂਗੇ।
ਦੰਡ ਦੋਨੋ ਪ੍ਰਭੂ ਕੇ ਫਰੰਕੇ,
ਤੇ ਫਿਰ ਦੂਸਰਾ ਸਗਨ ਇਹ ਹੋਇਆ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦੋਵੇਂ ਡੋਲੇ ਆਪੇ ਫਰਕੇ ਹਨ। ਉਹਨਾਂ ਡੋਲਿਆਂ ਦੇ ਵਿੱਚ ਕੰਪਨ ਹੋਈ ਹੈ, ਜੋ ਯੋਧਿਆਂ ਦੇ ਡੋਲੇ ਫਰਕਦੇ ਹਨ, ਏਦਾਂ ਦਸਮੇਸ਼ ਪਾਤਸ਼ਾਹ ਕਲਗੀਧਰ ਦੇ ਡੋਲੇ ਫਰਕੇ ਹਨ।
ਮ੍ਰਿਗੰਗ ਮਾਲ ਦਾਏ ਪਲਾਈ ਅਤੰਕੇ,
ਹਿਰਨਾਂ ਦੀ ਡਾਰ ਦੌੜਦੀ ਨਜ਼ਰ ਆਈ ਹੈ, ਜਿਵੇਂ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ, ਬੱਬਰ ਸ਼ੇਰ ਗਰਜਦਾ ਤੇ ਮਿਰਗਾਂ ਦੀਆਂ ਡਾਰਾਂ ਦੌੜੀਆਂ, ਏਦਾਂ ਜਾਪਦਾ ਦੁਸ਼ਮਣ ਏਦਾਂ ਹੀ ਦੌੜ ਜਾਣਗੇ।
ਇਸੀ ਰੀਤ ਚਾਲੇ ਪਹੁੰਚੇ ਪੰਘਾਣੀ,
ਇਸ ਤਰ੍ਹਾਂ ਚੱਲਦੇ ਹੋਏ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੰਘਾਣੀ ਪਿੰਡ ਜਾ ਪਹੁੰਚੇ।
ਦਇਆ ਰਾਮ ਦੇ ਕੀ ਗੁਰੂ ਤੋਂ ਵਖਾਣੀ,
ਲਗਭਗ 22-24 ਕਿਲੋਮੀਟਰ ਪੌਂਟੇ ਸਾਹਿਬ ਤੋਂ ਬਣ ਜਾਂਦਾ ਇਹ ਸਥਾਨ ਪੰਘਾਣੀ ਦਾ ਮੈਦਾਨ। ਪੰਡਿਤ ਦਇਆ ਰਾਮ ਜੀ ਪੁਰੋਹਿਤ ਜੀ ਨੇ ਪਹਿਲਾਂ ਹੀ ਉਹ ਮੋਰਚੇਬੰਦੀ ਦੇਖੀ ਹੋਈ ਸੀ।
ਦੇਖੋ ਸ਼ਤੂ ਸੈਨਾ ਪਰਾ ਬਾਂਧ ਠਾਂਡੇ,
ਮਹਾਰਾਜ ਕਲਗੀਧਰ ਪਾਤਸ਼ਾਹ ਨੂੰ ਪੰਡਿਤ ਦਇਆ ਰਾਮ ਜੀ ਕਹਿੰਦੇ, ਸੱਚੇ ਪਾਤਸ਼ਾਹ ਆਹ ਵੇਖੋ ਦੁਸ਼ਮਣ ਪਰੇ ਬੰਨ ਕੇ ਆ ਗਿਆ ਹੈ।
ਇਤੀ ਆਪਣੀ ਜੰਗ ਕੀ ਚੌਂਪ ਬਾਡੀ,
ਔਰ ਇਧਰ ਆਪਣੀ ਫੌਜ ਵੀ ਤਿਆਰ ਬਰ ਤਿਆਰ ਖੜੀ ਹੈ।
ਪਠਾਣੀ ਚਮੂ ਤਾਮ ਜਾਨੰਗ ਬਹਾਨੇ,
ਹੇ ਮਹਾਰਾਜ ਉਹ ਪਰਲੇ ਪਾਸੇ ਨਿਗਾਹ ਮਾਰੋ, ਨਿਮਕ ਹਰਾਮੀ ਪਠਾਨ ਹਯਾਤ ਖਾਂ ਖੜਾ ਹੈ, ਉਹਦੇ ਨਾਲ ਨਜਾਬਤ ਖਾਂ ਤੇ ਭੀਖਨ ਖਾਂ ਦੀ ਫੌਜ ਖੜੀ ਹੈ, ਜਿਹੜੇ ਆਪ ਜੀ ਕੋਲੋਂ ਛੁੱਟੀਆਂ ਮੰਗਦੇ ਸਨ ਕਿ ਅਸੀਂ ਆਪਣੇ ਪਿੰਡ ਦਾਮਲੇ ਜਾਣਾ, ਈਦ ਮਨਾਉਣੀ ਹੈ, ਵਿਆਹ ਸ਼ਾਦੀਆਂ ਨੇ, ਉਹ ਸਾਰੇ ਇੱਥੇ ਆਏ ਹੋਏ ਨੇ।
ਮਿਲੀ ਆਨ ਰਾਜਾਨ ਬੈਠੀ ਮਾਨੇ,
ਉਹ ਨਿਮਕ ਹਰਾਮੀ ਗੁਰੂ ਘਰ ਦਾ ਲੂਣ ਖਾ ਖਾ ਕੇ ਅੱਜ ਪਹਾੜੀਆਂ ਨਾਲ ਸਾਡੇ ਦੁਸ਼ਮਣਾਂ ਨਾਲ ਰਲ ਗਏ ਨੇ।
ਦਿਸ਼ਾਦਾ ਹੇਣੀ ਗੋਲ ਬਾਂਦੇ ਖਰੇ ਹੈ
ਮਹਾਰਾਜ, ਉਹ ਸੱਜੇ ਪਾਸੇ ਪਹਾੜੀਆਂ ਦੇ ਸੱਜੇ ਪਾਸੇ ਟੋਲਾ ਬੰਨ ਕੇ ਪਠਾਨ ਖੜੇ ਨੇ, ਉਹੀ ਨੇ ਜਿਹੜੇ ਆਪਣੇ ਕੋਲੋਂ ਬਾਗੀ ਹੋ ਕੇ ਆਏ ਨੇ।
ਸੋ ਲੂਣੰਗ ਹਰਾਮੀ ਕੋ ਕਾਰਜ ਕਰੇ ਹੈ,
ਇਹ ਲੂਣ ਹਰਾਮੀਆਂ ਵਾਲਾ ਇਹਨਾਂ ਨੇ ਕੰਮ ਕੀਤਾ ਹੈ।
ਚਾਹੇ ਆਪ ਕੇ ਸਾਥ ਮਾਂਡੇ ਲੜਾਈ,
ਇਹ ਮਹਾਰਾਜ ਆਪ ਜੀ ਤੋਂ ਲੂਣ ਖਾ ਖਾ ਕੇ ਅੱਜ ਆਪ ਜੀ ਨਾਲ ਹੀ ਲੜਾਈ ਕਰਨ ਆਏ ਨੇ, ਯੁੱਧ ਕਰਨ ਆਏ ਨੇ।
ਮਹਾ ਦੁਸ਼ਟ ਦੋਖੀ ਨਹੀਂ ਲਾਜ ਆਏ,
ਇਹਨਾਂ ਦੁਸ਼ਟਾਂ ਨੂੰ ਸ਼ਰਮ ਨਹੀਂ ਆਈ ਵੀ ਜਿਸ ਅੰਨਦਾਤੇ ਨੇ ਸਾਡੀ ਬਾਂਹ ਫੜੀ ਸੀ, ਸਾਨੂੰ ਧੱਕੇ ਹੋਇਆਂ ਨੂੰ ਨਿਮਾਣਿਆਂ ਨੂੰ ਮਾਣ ਦਿੱਤਾ ਸੀ, ਅੱਜ ਅਸੀਂ ਉਹਦੇ ਖਿਲਾਫ ਲੜਨ ਲੱਗ ਪਏ। ਇਹ ਨਿਮਕ ਹਰਾਮੀ ਹੋ ਗਏ ਸੱਚੇ ਪਾਤਸ਼ਾਹ ਜੀਓ,
ਸਭੋ ਕੇ ਪਿਛਾੜੀ ਫਤਿਹ ਸ਼ਾਹ ਠਾਂਡਾ,
ਮਹਾਰਾਜ ਸਾਰਿਆਂ ਤੋਂ ਪਿੱਛੋਂ ਸੁਨਹਿਰੀ ਕਲਸ ਦੇ ਥੱਲੇ ਰਾਜਾ ਫਤਿਹ ਸ਼ਾਹ ਸ੍ਰੀ ਨਗਰ ਦਾ ਗੜਵਾਲੀਆ ਰਾਜਾ ਹੈ।
ਨਹੀਂ ਅਗਰ ਆਵਾਰੇ ਦੇ ਤਰਾਸ ਬਾਡਾ,
ਉਹ ਵਿਚਾਰਾ ਜੰਗ ਦੇ ਮੈਦਾਨ ਤੋਂ ਡਰਦਾ ਪਿੱਛੇ ਖੜਾ ਜਾਪਦਾ ਹੈ।
ਹਰੀ ਚੰਦ ਰਾਜਾ ਹੰਡੂਰੀ ਸੁਜੋਦਾ,
ਮਹਾਰਾਜ ਉਹ ਵੇਖੋ ਰਾਜਾ ਹਰੀ ਚੰਦ ਹੰਡੂਰੀਆ ਇਹ ਬੜਾ ਯੋਧਾ ਹੈ। ਇਹਦੀ ਖਬਰ ਮਿਲੀ ਹੈ ਕਿ ਇਹ ਮੈਦਾਨੇ ਜੰਗ ਵਿਚ ਆਪਣੇ ਸਾਹਮਣੇ ਕਿਸੇ ਤੀਰ ਅੰਦਾਜ਼ ਨੂੰ ਖੜਨ ਨਹੀਂ ਦਿੰਦਾ।
ਚਾਹੇ ਜੰਗ ਕੋ ਅਗਰ ਮੈਂ ਠੰਡ ਕਰੋਦਾ,
ਇਹ ਰਾਜਾ ਹਰੀ ਚੰਦ ਬੜਾ ਨਾਮੀ ਸੂਰਮਾ ਹੈ ਇਹਨਾਂ ਬਾਈ ਧਾਰ ਪਹਾੜ ਦੇ ਰਾਜਿਆਂ ਵਿਚੋਂ, ਇਹ ਯੁੱਧ ਦੇ ਵਿਚ ਬੜੇ ਚਾਹ ਨਾਲ ਲੜਦਾ ਹੈ।
ਅਗਰ ਮੈਂ ਠੰਡਾ ਕਰੋਦਾ ਬੜੀ ਬਾਨ ਵਿਦਿਆ ਜਿਸੀ ਪਾਸੇ ਆਵੇ,
ਅੱਗੇ ਖੜਾ ਹੈ ਤੇ ਇਹਨੂੰ ਤੀਰ ਅੰਦਾਜ਼ੀ ਦੀ ਬੜੀ ਵਿਦਿਆ ਹੁੰਦੀ ਹੈ, ਇਹ ਆਪਣੇ ਆਪ ਨੂੰ ਮਹਾਬਲੀ ਧਨੁਰਧਾਰੀ ਸਮਝਦਾ ਹੈ।
ਲਗੈ ਅੰਗ ਜਾਂ ਕਹਿ ਤਿਸੀ ਕਾਲ ਕਾਵੈ,
ਮਹਾਰਾਜ ਹੇ ਕਲਗੀਧਰ ਪਾਤਸ਼ਾਹ ਜੀ, ਇਹਦਾ ਤੀਰ ਜਿਸ ਨੂੰ ਲੱਗਦਾ ਹੈ ਪਾਣੀ ਨਹੀਂ ਮੰਗਣ ਦਿੰਦਾ। ਇਹ ਹਰੀ ਚੰਦ ਬੜੇ ਤਿੱਖੇ ਤੀਰ ਮਾਰਦਾ ਹੈ।
ਮਹਾਸੂਰ ਹੰਕਾਰ ਧਾਰੀ ਉਦਾਰਾ,
ਇਹ ਮਹਾਸੂਰਮਾ ਹੈ, ਬਾਈ ਧਾਰ ਦੇ ਬਾਈ ਰਾਜਿਆਂ ਵਿਚੋਂ ਜੇ ਕਹਿ ਲਈਏ ਵੀ ਸਭ ਤੋਂ ਵੱਡਾ ਤੀਰ ਅੰਦਾਜ਼ ਇਹੀ ਹੈ, ਤੇ ਮਹਾਰਾਜ ਇਹਨੂੰ ਆਪਣੀ ਤੀਰ ਅੰਦਾਜ਼ੀ ਦਾ ਹੰਕਾਰ ਵੀ ਬੜਾ ਹੈ।
ਲਖੈ ਓ ਜਿਜਾ ਕੋ ਗਿਰੰਗ ਦੇਸ਼ ਸਾਰਾ,
ਮਹਾਰਾਜ ਜੰਮੂ ਕਸ਼ਮੀਰ ਤੋਂ ਲੈ ਕੇ ਇਧਰ ਗੜਵਾਲ ਰਿਆਸਤ ਤੱਕ ਜਿੰਨੀਆਂ ਬਾਈ ਧਾਰ ਦੀਆਂ ਛੋਟੀਆਂ ਮੋਟੀਆਂ ਰਿਆਸਤਾਂ ਨੇ ਸਾਰੀਆਂ ਹਰੀ ਚੰਦ ਦੇ ਨਾਂ ਤੋਂ ਥਰ ਥਰ ਕੰਬਦੀਆਂ ਨੇ, ਇਹਦਾ ਡਰ ਮੰਨਦੀਆਂ ਨੇ, ਇਹਦੇ ਤੀਰਾਂ ਦੀ ਕੋਈ ਤਾਬ ਨਹੀਂ ਝੱਲ ਸਕਦਾ।
ਕਈ ਵਾਰ ਰਾਜਾਂ ਸੋ ਮੇਲ ਮੇਰਾ,
ਇਹ ਗੁਰੂ ਜੀ ਤੁਹਾਡੀ ਕਿਰਪਾ ਨਾਲ ਮੈਂ ਕਈ ਵਾਰੀ ਇਹਨਾਂ ਰਾਜਿਆਂ ਦੀਆਂ ਰਿਆਸਤਾਂ ਚ ਗਿਆ ਹਾਂ, ਕਿਉਂਕਿ ਗੁਰੂ ਘਰ ਦਾ ਇਹ ਪੁਰੋਹਿਤ ਸੀ ਪੰਡਿਤ ਦਯਾ ਰਾਮ, ਇਹਦੇ ਪਿਤਾ ਜੀ ਜਾਤੀ ਮਲਕ ਛੇਵੇਂ ਪਾਤਸ਼ਾਹ ਦੀ ਫੌਜ ਦੇ ਜਰਨੈਲ ਤੇ ਗੁਰੂ ਘਰ ਦੇ ਪੁਰੋਹਿਤ ਸਨ, ਉਹਨਾਂ ਦੇ ਵੱਡੇ ਭਾਈ ਸੰਘਾ ਇਹ ਜਾਤ ਦੇ ਬ੍ਰਾਹਮਣ ਸੋਢੀ ਕੁੱਲ, ਗੁਰੂ ਰਾਮਦਾਸ ਸਾਹਿਬ ਦਾ ਜਿਹੜਾ ਪਰਿਵਾਰ ਹੈ ਨਾ ਉਹਦੇ ਕੁੱਲ ਪੁਰੋਹਿਤ ਸਨ। ਇਹ ਜਿਵੇਂ ਅੱਜ ਕੱਲ ਫੈਮਿਲੀ ਡਾਕਟਰ ਹੁੰਦੇ ਹੈ ਨਾ, ਇਸੇ ਤਰ੍ਹਾਂ ਸਾਧ ਸਿੰਘ ਜੀ ਕਈਆਂ ਦੀ ਫੈਮਿਲੀ ਦੇ ਪੱਕੇ ਪੁਰੋਹਿਤ ਹੁੰਦੇ ਆ, ਨਾਲ ਹੀ ਚਲੇ ਆਉਂਦੇ ਆ ਆਪਣੇ ਹੀ ਪਰਿਵਾਰਾਂ ਵਿੱਚ, ਜਿਹੜੇ ਪੁਰਾਣੇ ਲੋਕ ਸਨ ਉਹਨਾਂ ਨੂੰ ਪੁੱਛ ਲਓ ਤੁਸੀਂ, ਉਹ ਦੱਸਣਗੇ ਵੀ ਫਲਾਣੇ ਪੰਡਿਤ ਸਾਡੇ ਪੁਰੋਹਿਤ ਸੀਗੇ, ਤੇ ਉਹ ਫਿਰ ਸਾਰਾ ਕਾਰੋਬਾਰ ਉਹ ਸੰਭਾਲਦੇ ਸਨ। ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਅੰਮ੍ਰਿਤ ਬਾਣੀ ਦੀ ਵਰਖਾ ਕੀਤੀ, ਗੁਰਮਤ ਮਾਰਗ ਵਿਚ ਆਏ, ਉਹ ਜਿਹੜੇ ਉਹਨਾਂ ਦੇ ਪੁਰੋਹਿਤ ਸਨ ਉਹ ਵੀ ਉਸੇ ਸੰਪਰਦਾਏ ਵਿਚ ਗੁਰੂ ਨਾਨਕ ਦੇ ਹੀ ਬਣ ਗਏ, ਗੁਰਸਿੱਖੀ ਧਾਰਨ ਕਰ ਲਈ ਤੇ ਗੁਰੂ ਘਰ ਦੀ ਮਰਿਆਦਾ ਚ ਪਰਪੱਕ ਹੋ ਗਏ। ਸੰਘਾ ਪੁਰੋਹਿਤ ਅੱਗੇ ਭਾਈ ਜਾਤੀ ਮਲਕ, ਅੱਗੇ ਦਯਾ ਰਾਮ, ਦਯਾ ਰਾਮ ਸ੍ਰੀ ਕਲਗੀਧਰ ਪਾਤਸ਼ਾਹ ਦਾ ਸੂਰਮਾ ਔਰ ਗੁਰੂ ਘਰ ਦਾ ਵੱਡਾ ਪੁਰੋਹਿਤ ਵਿਦਵਾਨ ਹੈ। ਉਹ ਕਹਿੰਦਾ ਮਹਾਰਾਜ ਆਪ ਜੀ ਦੀ ਕਿਰਪਾ ਸਦਕਾ ਮੈਂ ਇਹਨਾਂ ਬਾਈ ਧਾਰ ਦੇ ਰਾਜਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ।
ਸਰਾਇਓ ਸਮੈ ਵੀਰ ਬਾ ਕੋ ਬਡੇਰਾ,
ਮੈਂ ਕਈ ਵਾਰ ਪਹਾੜ ਦੇ ਇਲਾਕੇ ਦੀ ਸੈਰ ਕੀਤੀ, ਨਾ ਰਿਆਸਤਾਂ ਚ ਗਿਆ ਹਾਂ, ਜਦੋਂ ਵੀ ਕਿਤੇ ਹਰੀਚੰਦ ਦਾ ਜ਼ਿਕਰ ਆਉਂਦਾ ਸਾਰੇ ਉਹਦੀ ਤਾਰੀਫ ਇਸ ਕਰਕੇ ਕਰਦੇ ਆ ਵੀ ਉਹਦੇ ਸਾਹਮਣੇ ਕੋਈ ਤੀਰ ਅੰਦਾਜ਼ ਖੜ ਨਹੀਂ ਸਕਦਾ।
ਦਇਆ ਰਾਮ ਪਾਕੀ ਸੁਣੀ ਬਾਤ ਸਾਰੀ,
ਦਇਆ ਰਾਮ ਤੋਂ ਹਰੀਚੰਦ ਦੀ ਤਾਰੀਫ ਸੁਣੀ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ,
ਪ੍ਰਭੂ ਠੰਡ ਹੈ ਕਹਿ ਬਿਲੋ ਕੀ ਅਗਾਰੀ,
ਮਹਾਰਾਜ ਨੇ ਬੜੀ ਗਹਿਰੀ ਨਿਗਾਹ ਨਾਲ ਹਰੀਚੰਦ ਵੱਲ ਤੱਕਿਆ, ਬਾਕੀ ਸਾਰੀ ਫੌਜ ਨੂੰ ਨਿਗਾਹ ਮਾਰੀ, ਕਿਉਂਕਿ ਪਾਤਸ਼ਾਹ ਤੇ ਜਾਣਦੇ ਸਨ ਕਿ ਅੱਜ ਹਰੀਚੰਦ ਦਾ ਸਾਡੇ ਹੱਥੋਂ ਹੀ ਕਲਿਆਣ ਹੋਣਾ ਹੈ। ਸੱਚੇ ਪਾਤਸ਼ਾਹ ਮਹਾਰਾਜ ਵੈਰੀ ਦੀ ਫੌਜ ਵੱਲ ਬੜੀ ਬਰੀਕੀ ਨਾਲ ਸਾਰੇ ਪਾਸੇ ਜਾਂਚ ਕੀਤੀ ਹੈ ਵੀ ਕਿਹੜਾ ਕਿਹੜਾ ਯੋਧਾ ਹੈ, ਕਿੰਨੀ ਕਿੰਨੀ ਉਹਦੇ ਅੰਦਰ ਸ਼ਕਤੀ ਹੈ, ਕਿੰਨਾ ਬਲ ਹੈ, ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਐਵੇਂ ਐਡੇ ਐਡੇ ਵੱਡੇ ਯੁੱਧ ਨਹੀਂ ਕੀਤੇ। ਸਾਧ ਸੰਗਤ ਜੀ ਆਤਮਕ ਸ਼ਕਤੀ ਨਾਲ ਜਾਣ ਵੀ ਲੈਂਦੇ ਹੈ ਸੂਰਮੇ ਵੀ ਅਗਲੇ ਚ ਕਿੰਨੀ ਕੁ ਤਾਕਤ ਹੈ। ਸੂਰਮੇ ਬਣਨਾ ਕੋਈ ਸੌਖਾ ਕੰਮ ਨਹੀਂ, ਸੂਰਮਿਆਂ ਦੇ ਅੰਦਰ ਵੀ ਆਤਮਕ ਸ਼ਕਤੀ ਹੁੰਦੀ ਤੇ ਮਹਾਰਾਜ ਤਾਂ ਹੈ ਹੀ ਆਤਮਕ ਸ਼ਕਤੀਆਂ ਦੇ ਅਵਤਾਰ ਸਨ, ਜਾਣ ਗਏ ਕਿ ਕਿਹੜਾ ਕਿਹੜਾ ਸੂਰਮਾ ਕਿੰਨੀ ਕਿੰਨੀ ਸਮਰੱਥਾ ਦਾ ਮਾਲਕ ਹੈ।
ਇਤੀ ਬੇਰ ਬੀਤੇ ਬਡੋ ਟੋਲ ਆਇਓ,
ਇੰਨੀ ਗੱਲ ਹੀ ਅਜੇ ਹੋ ਰਹੀ ਸੀ ਕਿ ਇੱਕ ਬੜਾ ਵੱਡਾ ਭਾਰੀ ਜਥਾ ਆ ਗਿਆ।
ਤੁਫੰਗਾ ਚਲੰਤੀ ਸੋਨਾ ਦੰਗ ਉਠਾਇਓ,
ਠਾ ਠਾ ਕਾੜ ਕਾੜ ਕਰਦੀਆਂ ਗੋਲੀਆਂ ਉਹਨਾਂ ਨੇ ਚਲਾ ਦਿੱਤੀਆਂ, ਉਹਨਾਂ ਦੀ ਆਵਾਜ਼ ਗੋਲੀਆਂ ਦੀ ਸੁਣਾਈ ਦਿੱਤੀ।
ਤਬੈ ਆਨੰਦ ਚੰਦਨ ਭਨਿਓ ਹੱਥ ਬੰਦਨ,
ਤਾਂ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਦੇ ਦੀਵਾਨ ਭਾਈ ਆਨੰਦ ਚੰਦ ਜੀ ਹੱਥ ਜੋੜ ਕੇ ਕਹਿਣ ਲੱਗੇ,
ਮਹਾਰਾਜ ਦੇਖੋ ਮਾਂ ਵੀਰ ਬ੍ਰਿੰਦੰ,
ਹੇ ਮਹਾਰਾਜ ਵੇਖੋ ਵੈਰੀਆਂ ਦੀ ਫੌਜ ਦਾ ਇੱਕ ਬੜਾ ਵੱਡਾ ਦਸਤਾ ਆਇਆ ਹੈ।
ਅਹੈ ਕੌਣ ਆਏ ਸੋ ਜਾਣੇ ਨਾ ਜਾਏ,
ਹੇ ਮਹਾਰਾਜ ਜੀ ਉਹ ਵੈਰੀ ਉਧਰ ਆਇਆ ਹੈ, ਇਧਰ ਕੋਈ ਹੋਰ ਹੀ ਆ ਗਏ, ਬੰਦੂਕਾਂ ਲੈ ਕੇ ਬੜੀਆਂ ਗੋਲੀਆਂ ਚਲਾ ਰਹੇ ਨੇ, ਪਤਾ ਨੀ ਕੌਣ ਨੇ।
ਚਮੂ ਸੰਗ ਸੈਲਾ ਨਾਤ ਮਾਰ ਕਾਈ,
ਮਹਾਰਾਜ ਇਹ ਜਿਹੜੇ ਨੇ ਇਹਨਾਂ ਨੇ ਸਾਡੇ ਵੱਲ ਨੀ ਗੋਲੀਆਂ ਚਲਾਈਆਂ, ਪਹਾੜੀਆਂ ਵੱਲ ਚਲਾ ਦਿੱਤੀਆਂ ਹਨ। ਇਹ ਕੌਣ ਹਨ? ਇਹ ਲੱਗਦੇ ਤਾਂ ਸਾਡੇ ਨਹੀਂ, ਪਰ ਇਹ ਗੋਲੀ ਦੁਸ਼ਮਣ ਤੇ ਚਲਾ ਰਹੇ ਨੇ।
ਕਿਸ ਉਦੇਸ਼ ਤੇ ਸਿੱਖ ਕੈ ਔਰ ਕੋਈ,
ਮਹਾਰਾਜ ਕਿਸੇ ਹੋਰ ਮੁਲਕ ਤੋਂ ਕੋਈ ਸਿੱਖ ਤਾਂ ਨੀ ਆਪ ਜੀ ਨੇ ਬੁਲਾਏ ਜਿਹੜੇ ਆ ਗਏ ਨੇ।
ਦਿਸ਼ਾ ਹੈ ਹਮਾਰੀ ਚਾਹ ਅਗਰ ਟੋਏ,
ਮਹਾਰਾਜ ਇਹ ਗੋਲੀਆਂ ਚਲਾਉਣ ਵਾਲੇ, ਇਹ ਘੋੜਿਆਂ ਤੇ ਸਵਾਰ, ਇਹ ਬੜੇ ਬੜੇ ਸੂਰਮੇ ਯੋਧੇ ਕੌਣ ਨੇ ਜਿਹੜੇ ਦੁਸ਼ਮਣ ਨਾਲ ਲੜਨਾ ਚਾਹੁੰਦੇ, ਸਾਡੀ ਮਦਦ ਕਰਨਾ ਚਾਹੁੰਦੇ ਹੈ?
ਪਰਾ ਇੱਕ ਪਾਸੇ ਖੜਾ ਜੰਗ ਮੰਡੰ,
ਔਰ ਪਰਾ ਬੰਨ ਕੇ ਇੱਕ ਪਾਸੇ ਖਲੋ ਗਏ ਨੇ ਸਾਡੀ, ਇਹਨਾਂ ਨੇ ਸਮਝੋ ਇੱਕ ਬਾਂਹ ਮੱਲ ਲਈ ਹੈ, ਸਾਡੇ ਭਾਈ ਬਣ ਕੇ ਖਲੋ ਗਏ ਨੇ।
ਪਹਾੜੀ ਰੂਪੂ ਪੈ ਤੂਫੰਗਾਂ ਛੰਡੋ,
ਪਹਾੜੀਆਂ ਦੇ ਉੱਤੇ ਗੋਲੀ ਚਲਾਈ ਇਹਨਾਂ ਨੇ, ਸਾਡੇ ਤੇ ਨਹੀਂ ਚਲਾਈ।
ਪ੍ਰਭੂ ਦੀ ਟਡਾਰੀ ਬੇਲੋ ਕੇ ਸਿਪਾਹੇ,
ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਉਸ ਪਾਸੇ ਵੇਖਿਆ, ਬੜੀ ਭਾਰੀ ਫੌਜ ਦਾ ਇੱਕ ਜਥਾ ਖੜਾ ਸੀ।
ਤਬੈ ਇੱਕ ਤਾਇਓ ਚਲਿਓ ਆਏ ਪਾਹੇ,
ਉਹਨਾਂ ਵਿੱਚੋਂ ਇੱਕ ਬੰਦਾ ਦੌੜ ਕੇ ਆਇਆ,
ਗੁਰੂ ਤੀਰ ਹੈ ਕਹਿ ਕਰੀ ਤਾਂ ਸਲਾਮ,
ਉਸ ਬੰਦੇ ਨੇ ਵੀ ਆ ਕੇ ਸ੍ਰੀ ਕਲਗੀਧਰ ਕੋਲ ਆ ਕੇ ਸੱਤ ਵਾਰੀ ਸਲਾਮ ਸਜਦਾ ਕੀਤਾ।
ਕਯੋ ਸ਼ਾ ਬੁੱਧੋ ਸੁਜੋ ਦਾਤ ਮਾਮੰ,
ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਰਮ ਪਿਆਰੇ ਸੇਵਕ ਸਾਈ ਬੁੱਧੂ ਸ਼ਾਹ ਜੀ ਆ ਗਏ ਨੇ, ਔਰ ਬੜੀ ਭਾਰੀ ਫੌਜ ਮੁਰੀਦਾਂ ਦੀ ਲੈ ਕੇ ਆਏ ਹਨ।
ਮੁਰੀਦੰ ਸਕੇਲੇ ਸਭੈ ਸਾਥ ਸਈਆ,
ਆਪਣੇ ਸਾਰੇ ਪਰਿਵਾਰ ਦੇ ਜੀਆਂ ਸਮੇਤ, ਆਪਣੇ ਮੁਰੀਦਾਂ ਸੇਵਕਾਂ ਸਮੇਤ ਸਾਈ ਜੀ ਮੈਦਾਨੇ ਜੰਗ ਵਿਚ ਸ਼ਸਤਰ ਬੰਨ ਕੇ ਆਏ ਹਨ।
ਸਭੈ ਸਾਥ ਸਈਆ, ਚਾਰ ਪੁੱਤਰ ਨਿਜੰਗ ਸੰਗ ਬਈਆ,
ਚਾਰ ਪੁੱਤਰ ਤੇ 700 ਮੁਰੀਦ ਸਾਈ ਬੁੱਧੂ ਸ਼ਾਹ ਜੀ ਦੇ ਨਾਲ ਆਪ ਜੀ ਦੀ ਫੌਜ ਵਿਚ ਸ਼ਾਮਲ ਹੋਣ ਲਈ ਆਏ ਨੇ।
ਗੁਰੂ ਸੇਵ ਮੈਂ ਹਾਜ਼ਰੀ ਆਨ ਹੋਇਓ,
ਗੁਰੂ ਜੀ ਆਪ ਜੀ ਦੀ ਸੇਵਾ ਵਿਚ, ਆਪ ਜੀ ਦੀ ਖਿਦਮਤ ਵਿਚ ਹਾਜ਼ਰ ਹੋਏ ਨੇ ਪੀਰ ਬੁੱਧੂ ਸ਼ਾਹ ਜੀ ਫੌਜ ਲੈ ਕੇ।
ਪਰਾ ਬੰਦ ਠਾਂਡੇ ਚੈ ਜੰਗ ਜੋਯੋ,
ਉਹ ਜਿਹੜੀ ਫੌਜ ਦਾ ਟੁਕ ਜਥਾ ਆਇਆ ਹੈ ਉਹ ਸਾਡਾ ਗੁਰੂ ਸਾਹਿਬ ਜੀ ਤੁਹਾਡੇ ਸੇਵਕ ਪੀਰ ਬੁੱਧੂ ਸ਼ਾਹ ਜੀ ਲੈ ਕੇ ਆਏ ਨੇ
ਭਏ ਲੋਨ ਖੈ ਕੈ ਹਰਾਮੀ ਪਠਾਨ
ਆਪ ਜੀ ਤੋਂ ਪਤਾ ਲੱਗਾ ਸੀ ਕਿ ਜਿਹੜੇ ਪਠਾਨ ਪੀਰ ਜੀ ਨੇ ਤੁਹਾਡੀ ਫੌਜ ਭਰਤੀ ਕਰਾਏ ਸਨ ਉਹ ਨਿਮਕ ਹਰਾਮੀ ਹੋ ਗਏ
ਸੋਨੀ ਬਾਤ ਸਾਰੀ ਤੋਂ ਹੈ ਬਖਾਨ
ਜਦੋਂ ਪੀਰ ਜੀ ਨੂੰ ਪਤਾ ਲੱਗਾ ਉਹਨਾਂ ਨੇ ਬੜਾ ਅਫਸੋਸ ਕੀਤਾ ਐਨ ਜੰਗ ਦੇ ਮੌਕੇ ਤੇ ਦਗਾ ਦੇ ਗਏ ਨੇ ਤਾਂ ਪੀਰ ਜੀ ਨੇ ਉਸੇ ਵੇਲੇ ਆਪਣੇ ਪਿੰਡਾਂ ਦੇ ਵਿੱਚ ਬੰਦੇ ਭੇਜ ਕੇ ਰਾਤੋ ਰਾਤ ਤਿਆਰੀਆਂ ਕਰਾ ਕੇ ਇਹ 700 ਫੌਜ ਇਕੱਠੀ ਕੀਤੀ ਹੈ ਤੇ ਪੀਰ ਜੀ ਐਨ ਜੰਗ ਦੇ ਮੌਕੇ ਤੇ ਆ ਗਏ ਨੇ
ਇਸੀ ਹਿੱਤ ਤੇ ਆਨ ਮੌਜੂਦ ਹੋਵਾ
ਇਸੇ ਕਰਕੇ ਪੀਰ ਬੁੱਧੂ ਸ਼ਾਹ ਜੀ ਮੌਜੂਦ ਹੋ ਗਏ ਨੇ ਮੈਦਾਨੇ ਜੰਗ ਵਿਚ
ਉਪਾ ਲੰਬ ਕੋ ਨਾ ਸਯੋ ਵਾਏ ਖੋਵਾ
ਮਹਾਰਾਜ ਆਪ ਜੀ ਦਾ ਉਲਾਂਭਾ ਨਾ ਆਵੇ ਆਪ ਜੀ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਕਰੋਪੀ ਭਰਾ ਬਚਨ ਨਾ ਹੋਵੇ ਮਹਾਰਾਜ ਤੁਹਾਡੀਆਂ ਖੁਸ਼ੀਆਂ ਲੈਣ ਲਈ ਪੀਰ ਬੁੱਧੂ ਸ਼ਾਹ ਜੀ ਹਾਜ਼ਰ ਹੋਏ ਨੇ ਸਾਧ ਸੰਗਤ ਜੀ ਅੰਦਾਜ਼ਾ ਲਾਓ ਕਿ ਸ੍ਰੀ ਕਲਗੀਧਰ ਪਾਤਸ਼ਾਹ ਜੀ ਦੀ ਹਸਤੀ ਕਿੰਨੀ ਉੱਚੀ ਹੋਵੇਗੀ ਤੇ ਪੀਰ ਬੁੱਧੂ ਸ਼ਾਹ ਕਿੱਡੇ ਮਹਾਨ ਹੋਣਗੇ ਇਹ ਗੱਲ ਆਪਾਂ ਬੜੀ ਬਰੀਕੀ ਨਾਲ ਚਿੰਤਨ ਕਰੀਏ ਕੋਈ ਕਿਸੇ ਵਾਸਤੇ ਮਰਨ ਨਹੀਂ ਆਉਂਦਾ ਜੇ ਗੁਆਂਢੀ ਲੜਾਈ ਹੁੰਦੀ ਹੋਵੇ ਕੋਈ ਜਾਂਦਾ ਕਹਿੰਦੇ ਆਪਾਂ ਕੀ ਲੈਣਾ ਤੇ 100 ਬਹਾਨਾ ਪਿੱਛੋਂ ਕਰ ਲਈਦਾ ਪਰ ਪੀਰ ਬੁੱਧੂ ਸ਼ਾਹ ਕਿੰਨੇ ਮਹਾਨ ਸਨ ਕਿ ਆਪਣੇ ਗੁਰੂ ਤੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਤੋਂ ਆਪਾ ਵਾਰਨ ਲਈ ਆਪਣੇ ਪੁੱਤਰਾਂ ਸਮੇਤ ਆਪਣੇ ਮੁਰੀਦਾਂ ਸਮੇਤ ਆ ਗਏ ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਨਾਲ ਇਹਨਾਂ ਭਗਤਾਂ ਦੀ ਜੁਗਾਂ ਜੁਗਾਂ ਦੀ ਸਾਂਝ ਹੈ ਪੀਰ ਬੁੱਧੂ ਸ਼ਾਹ ਵਰਗੀਆਂ ਰੂਹਾਂ ਵੀ ਸਾਧ ਸੰਗਤ ਜੀ ਇੱਕ ਜਨਮ ਦੀਆਂ ਨਹੀਂ ਹਜ਼ਾਰਾਂ ਜਨਮਾਂ ਤੋਂ ਭਗਤੀ ਕਰਦੀਆਂ ਨੇ ਤਾਂ ਉਹਨਾਂ ਨੂੰ ਅਵਤਾਰਾਂ ਗੁਰੂਆਂ ਦਾ ਸੰਗ ਮਿਲਦਾ ਹੈ ਧੰਨ ਸ੍ਰੀ ਕਲਗੀਧਰ ਪਾਤਸ਼ਾਹ ਤੇ ਧੰਨ ਪੀਰ ਬੁੱਧੂ ਸ਼ਾਹ ਜੀ ਹਾਂਜੀ
ਸੁਣਿਓ ਆਮ ਨੰਗ ਜੰਗ ਮੇਲਾ ਕਰਾਲਾ
ਜਦੋਂ ਮਹਾਰਾਜ ਨੇ ਸੁਣਿਆ ਪੀਰ ਬੁੱਧੂ ਸ਼ਾਹ ਜੀ ਆ ਗਏ ਹੈ ਜੰਗ ਦੇ ਐਨ ਮੌਕੇ ਤੇ ਆ ਗਏ ਹੈ
ਪ੍ਰਭੂ ਜੀ ਪ੍ਰਸੰਨੇ ਪਿਕੇ ਵੀਰ ਜਾਲਾ
ਮਹਾਰਾਜ ਨੇ ਮੁਰੀਦਾਂ ਦੀ ਫੌਜ ਵੇਖੀ ਤੇ ਬਹੁਤ ਪ੍ਰਸੰਨ ਹੋਏ ਕਲਗੀਧਰ ਪਾਤਸ਼ਾਹ
ਉਤੇ ਸ਼ਾਹ ਸੰਗੋ ਸੋ ਸੰਗਰਾਮ ਕਾਲੇ
ਇਧਰ ਮਹਾਰਾਜ ਦੀ ਵੱਡੀ ਭੂਆ ਦਾ ਪੁੱਤਰ ਵੱਡਾ ਸੰਗੋ ਸ਼ਾਹ ਮੈਦਾਨੇ ਜੰਗ ਵਿਚ ਸੰਗਰਾਮ ਕਰ ਰਿਹਾ ਹੈ
ਤਜੈ ਸ਼੍ਰੀ ਗੁਰੂ ਗੋਰੀ ਰਿਪੋ ਕਾਵੜ ਡਾਲੇ
ਉਹ ਵੈਰੀ ਦੇ ਉੱਤੇ ਗੋਲੀਆਂ ਦਾ ਮੀਂਹ ਵਰਾਣ ਲੱਗਾ ਹੈ ਬੜੀ ਫੁਰਤੀ ਨਾਲ ਬੰਦੂਕ ਭਰ ਕੇ ਠਾ ਕਰਕੇ ਗੋਲੀ ਚਲਾਉਂਦਾ ਤੇ ਪਲਾਂ ਪਲਾਂ ਵਿਚ ਦੁਬਾਰਾ ਬੰਦੂਕ ਭਰ ਲੈਂਦਾ ਫਿਰ ਗੋਲੀ ਚਲਾਉਂਦਾ ਇਸ ਤਰ੍ਹਾਂ ਉਹਦੇ ਨਾਲ ਦੇ ਯੋਧੇ ਵੀ ਲੜ ਰਹੇ ਨੇ
ਭਯੋ ਨਾਦ ਭਾਰੀ ਇਕੰਗਾਰ ਐਸੀ
ਵੈਰੀ ਆਹਮਣੇ ਸਾਹਮਣੇ ਹੋ ਗਏ ਨੇ ਤੇ ਗੋਲੀਆਂ ਠਾ ਠਾ ਚੱਲਣ ਲੱਗੀਆਂ ਨੇ
ਤਪੈ ਰੇਤ ਤੇ ਦਾਨ ਭੂ ਜੰਤ ਜੈਸੀ
ਤੜਬੜ 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 ਕਰਦੀਆਂ ਗੋਲੀਆਂ ਚੱਲਦੀਆਂ ਨੇ ਜਿਵੇਂ ਰੇਤੇ ਚ ਮੱਕੀ ਦੇ ਦਾਣੇ ਪਠਿਆਰਾ ਭੁੰਨਦਾ ਹੈ
ਤੁਰੰਗਨ ਕੋ ਛੋਰ ਛੋਰੇ ਤੁਫੰਗਾ
ਘੋੜੇ ਦਗੜ ਦਗੜ ਕਰਦੇ ਦੌੜਦੇ ਨੇ ਤੇ ਚੱਲ ਉੱਡਦਿਆਂ ਹੋਇਆਂ ਘੋੜਿਆਂ ਤੋਂ ਗੋਲੀਆਂ ਦਾ ਮੀਂਹ ਸੂਰਮੇ ਬਰਾਂਦੇ ਨੇ
ਫਿਰੇ ਜੰਗ ਤੇ ਅੰਗ ਲਾਗੈ ਤਾਂ ਪੰਗਾ
ਔਰ ਜੰਗ ਦੇ ਵਿਚ ਜਿਨ੍ਹਾਂ ਨੂੰ ਗੋਲੀਆਂ ਲੱਗਦੀਆਂ ਨੇ ਅੰਗ ਟੁੱਟ ਜਾਂਦੇ ਨੇ
ਫਤਿਹ ਸ਼ਾਹ ਪਾਛੇ ਬਿਲੋ ਕੀ ਲੜਾਈ
ਜਦੋਂ ਰਾਜੇ ਫਤਿਹ ਸ਼ਾਹ ਨੇ ਪਹਿਲਾ ਹੱਲਾ ਵੇਖਿਆ
ਹਰੀ ਚੰਦ ਤੇ ਆਦ ਜੈਸੇ ਲਗਾਈ
ਰਾਜਾ ਹਰੀ ਚੰਦ ਵਗੈਰਾ ਰਾਜਿਆਂ ਨੇ ਜਦੋਂ ਤੱਕਿਆ
ਪਨਿਓ ਮਾਨ ਸੰਗੇ ਗੁਰੂ ਸੈਨ ਭਾਰੀ
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਫੌਜ ਦੇ ਹੱਥ ਵੇਖੇ ਜਦੋਂ
ਕਹਾਂ ਤੇ ਬਟੋਰੀ ਸਮੂਹ ਅੰਗ ਨਿਆਰੀ
ਰਾਜਾ ਮਾਨ ਰਾਜਾ ਹਰੀ ਚੰਦ ਰਾਜਾ ਫਤਿਹ ਸ਼ਾਹ ਰਾਜਾ ਭੀਮ ਚੰਦ ਆਪਸ ਬੜੇ ਮਾਣ ਨਾਲ ਗੱਲਾਂ ਕਰਦੇ ਕਹਿੰਦੇ ਕਿੱਥੋਂ ਫੌਜ ਇਕੱਠੀ ਕਰ ਲਈ ਗੁਰੂ ਨੇ ਅਸੀਂ ਤੇ ਸੁਣਿਆ ਸੀਗੇ ਬੰਦੇ ਸਾਰੇ ਸਾਥ ਛੱਡ ਕੇ ਭੱਜ ਗਏ ਨੇ ਇਹ ਫਿਰ ਕਿੱਥੋਂ ਆ ਗਏ ਨੇ
ਉਤੇ 500 ਖਾਨ ਸੋ ਛੋੜ ਆਏ
ਕਹਿੰਦੇ 500 ਪਠਾਨ ਸੀ ਜਿਹੜੇ ਉਹ ਤੇ ਗੁਰੂ ਨੂੰ ਛੱਡ ਕੇ ਸਾਡੇ ਕੋਲ ਆ ਗਏ
ਹਮਾਰੀ ਦਿਸ਼ਾ ਹੋਏ ਸ਼ਤਰੰਗ ਚਲਾਏ
ਸਾਡੇ ਵੱਲ ਹੋ ਕੇ ਗੁਰੂ ਨਾਲ ਲੜਨ ਦੀ ਤਿਆਰੀ ਕਰ ਰਹੇ ਨੇ ਉਹ ਤਾਂ
ਅਬੈ ਹੋਏ ਆਗੇ ਕਰੋ ਜੰਗ ਭਾਰਾ
ਚਲੋ ਹੁਣ ਜੋ ਹੋਵੇਗੀ ਅੱਗੇ ਹੋ ਕੇ ਜੰਗ ਕਰੀਏ
ਪ੍ਰਹਾਰੋ ਭਲੀ ਪਾਤ ਤੇ ਲੋ ਧਾਰਾ
ਤੇਗਾ ਮਾਰੋ ਲੋ ਧਾਰਾ ਖੰਡੇ ਖੜਕਾਓ ਮੈਦਾਨੇ ਜੰਗ ਵਿਚ ਸੂਰਮਿਆਂ ਦੀ ਤਰ੍ਹਾਂ ਲੜੀਏ ਹੁਣ
ਹਰੀ ਚੰਦ ਬੋਲਿਓ ਪਠਾਨੰਗ ਮਹਾਨਾ।
ਫਤਿਹ ਸ਼ਾਹ ਦੀ ਗੱਲ ਸੁਣ ਕੇ ਰਾਜਾ ਹਰੀ ਚੰਦ ਬੋਲਿਆ, ਕਹਿਣ ਲੱਗਾ ਜਿਹੜੇ ਸੂਰਬੀਰ ਪਠਾਨ ਯੋਧੇ ਸਨ ਸਾਡੇ ਕੋਲ ਆਏ,
ਗੁਰੂ ਭੇਤ ਸਾਰੋ ਜਤਾ ਜੋਗ ਜਾਨਾ,
ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਦੇ ਹਰ ਗੱਲ ਦਾ ਪਤਾ ਹੈ, ਭੇਤ ਹੈ।
ਕਰੀ ਮਾਫ ਲੁੱਟਣ ਕੈ ਤੋ ਬਣਾਏ,
ਅਸੀਂ ਇਹਨਾਂ ਨੂੰ ਲੁੱਟ ਮਾਫ ਕਰ ਦਿੱਤੀ ਹੈ। ਇਹਨਾਂ ਨੇ ਮੰਗ ਕੀਤੀ ਸੀ ਪਠਾਣਾ ਨੇ ਕਿ ਅਸੀਂ ਤੁਹਾਡੇ ਤੋਂ ਤਨਖਾਹ ਨਹੀਂ ਲਵਾਂਗੇ, ਲੜਾਂਗੇ ਤੁਹਾਡੇ ਵੱਲੋਂ ਹੋ ਕੇ, ਪਰ ਉਹਦੇ ਬਦਲੇ ਚ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਖਜ਼ਾਨਾ ਲੁੱਟਣ ਦੀ ਖੁੱਲ ਹੋਣੀ ਚਾਹੀਦੀ ਹੈ। ਪਹਾੜੀਆਂ ਨੇ ਆਖਿਆ ਠੀਕ ਹੈ, ਸਾਡਾ ਕੀ ਜਾਂਦਾ, ਗੁਰੂ ਦਾ ਖਜ਼ਾਨਾ ਲੁੱਟਣਾ ਲੁੱਟ ਲਓ। ਸੋ ਉਸ ਲੁੱਟ ਮਾਫ ਦੇ ਉੱਤੇ ਇਹ ਲੜਨ ਲਈ ਆਏ ਨੇ।
ਬਿਨਾਂ ਆਨ ਸੈਨਾ ਹਮਾਰੀ ਲੜਾਈ,
ਕਹਿੰਦੇ ਬਿਨਾਂ ਗੁਰੂ ਗੋਬਿੰਦ ਸਿੰਘ ਦੀ ਫੌਜ ਜਿਹੜੀ ਰਲਕ ਪਠਾਣਾ ਦੀ ਸਾਡੇ ਕੋਲ ਆ ਕੇ ਲੜ ਰਹੀ ਬਿਨਾਂ ਤਨਖਾਹ ਦੇ,
ਸਹੀ ਨਾਏ ਜਾਵੇ ਗੁਰੂ ਪਾਸ ਕਹਤੇ।
ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਇਹ ਵਿਦਿਆ ਵਾਲੇ ਜਿਹੜੇ ਸੂਰਮੇ ਸਨ ਇਹ ਹੁਣ ਰਹੇ ਨਹੀਂ, ਤੇ ਸਾਡੀ ਜਿਹੜੀ ਫੌਜ ਆਏਗੀ ਉਹ ਉਹਨਾਂ ਦੀ ਮਾਰ ਗੁਰੂ ਕੋਲੋਂ ਝੱਲੀ ਨਹੀਂ ਜਾਵੇਗੀ।
ਅਵਿਦਿਆ ਅਗਾਰੀ ਅਵਿਦਿਆ ਏ ਜੈਸੇ,
ਜਿਵੇਂ ਵਿਦਵਾਨ ਦੇ ਅੱਗੇ ਅਨਪੜ੍ਹ ਬੰਦਾ ਠਹਿਰ ਨਹੀਂ ਸਕਦਾ, ਇਸੇ ਤਰ੍ਹਾਂ ਫੌਜਾਂ ਦੇ ਸਾਹਮਣੇ ਗੁਰੂ ਦੇ ਸਿੱਖ ਬਹੁਤਾ ਚਿਰ ਠਹਿਰ ਨਹੀਂ ਸਕਣਗੇ।
ਪੁਰਾ ਜੰਗ ਖਾਨਾਂ ਕੋ ਦੇਖ ਲੀਜੈ,
ਔਰ ਖਾਨ ਬਹਾਦਰ ਜਿਹੜੇ ਨੇ ਇਹ ਸਾਡੇ ਨਾਲ ਰਲ ਗਏ ਨੇ। ਆਪਾਂ ਪਹਿਲਾਂ ਇਹਨਾਂ ਦੀ ਬਹਾਦਰੀ ਦੇਖੀਏ, ਇਹ ਕਹਿੰਦੇ ਅਸੀਂ ਗੁਰੂ ਦੇ ਸਿੱਖਾਂ ਨੂੰ ਜਾਣਦੇ ਹਾਂ, ਉਹਨਾਂ ਨੂੰ ਕੋਈ ਲੜਾਈ ਨਹੀਂ ਕਰਨੀ ਆਉਂਦੀ, ਤੇ ਆਪਾਂ ਨਜਾਬਤ ਖਾਂ ਨੂੰ, ਹਯਾਤ ਖਾਂ ਨੂੰ, ਭੀਖਨ ਖਾਂ ਨੂੰ ਅੱਗੇ ਕਰੀਏ, ਇਹੀ ਗੁਰੂ ਦੇ ਸਿੱਖਾਂ ਨਾਲ ਲੜ ਲੈਣ।
ਉਹਨਾਂ ਸੈਨ ਸਾਰੀ ਲੜੰਗ ਤੀਰ ਕੀਜੈ,
ਪਹਿਲਾਂ ਇਹਨਾਂ ਪਠਾਣਾ ਨੂੰ ਅੱਗੇ ਕਰੀਏ। ਪਰ ਰਾਜੇ ਵੀ ਬੜੇ ਚਲਾਕ ਨੇ, ਉਹ ਕਹਿੰਦੇ ਆਪਾਂ ਕਾਹਨੂੰ ਮਰੀਏ, ਪਹਿਲਾਂ ਇਹਨਾਂ ਨੂੰ ਦੇਖੀਏ ਕੀ ਕਰਦੇ ਆ, ਇਹਨਾਂ ਨੂੰ ਮਰਵਾਈਏ, ਜੇ ਮਰਨਗੇ ਜਾਂ ਮਰਨਗੇ ਸਾਡਾ ਕੀ ਲੈਣਗੇ। ਸੋ ਪਹਿਲਾਂ ਇਹਨਾਂ ਨੂੰ ਭੇਜੀਏ ਤੇ ਫੇਰ ਆਪਾਂ ਦੇਖਾਂਗੇ।
ਫਤਿਹ ਸ਼ਾਹ ਮਾਨੀ ਸੁਣੀ ਬਾਤ ਭਾਈ,
ਰਾਜੇ ਫਤਿਹ ਸ਼ਾਹ ਨੇ ਹਰੀ ਚੰਦ ਦੀ ਗੱਲ ਮੰਨ ਕੇ,
ਮਿਲਿਓ ਭੀਖਨੰ ਖਾਨ ਤੀਰੰਗ ਬੁਲਾਏ,
ਭੀਖਨ ਖਾਨ ਨੂੰ ਆਪਣੇ ਕੋਲ ਬੁਲਾ ਲਿਆ ਬੜੇ ਸਤਿਕਾਰ ਨਾਲ। ਆਓ ਖਾਨ ਸਾਹਿਬ ਜਰਾ ਗੱਲ ਸੁਣੋ,
ਅਗਾਰੀ ਖਰੋ ਦੇਖ ਕੈ ਭੂਪ ਬੋਲਾ।
ਰਾਜਾ ਫਤਿਹ ਸ਼ਾਹ ਕਹਿਣ ਲੱਗਾ, ਦੇਖੋ ਜੀ ਖਾਨ ਸਾਹਿਬ ਜੀ, ਗੁਰੂ ਦਾ ਡੇਰਾ ਤੁਸੀਂ ਲੁੱਟਣਾ, ਤੇ ਹੁਣ ਤੁਸੀਂ ਅੱਗੇ ਹੋ ਕੇ ਜਰੋ ਗੁਰੂ ਦੇ ਸਿੱਖਾਂ ਨਾਲ ਦੋ ਦੋ ਹੱਥ ਕਰੋ।
ਕਹਾ ਦੇਰ ਕੀਨੀ ਕਰੇ ਦੇਖ ਓਲਾ,
ਤੁਸੀਂ ਕਹਿੰਦੇ ਸੀ ਗੁਰੂ ਦੇ ਸਿੱਖਾਂ ਚ ਇੰਨਾ ਦਮ ਕੋਈ ਨਹੀਂ, ਫਿਰ ਤੁਸੀਂ ਹੁਣ ਅੱਗੇ ਵੱਧ ਕੇ ਜਰਾ ਦੋ ਦੋ ਹੱਥ ਸਿੱਖਾਂ ਨਾਲ ਕਰੋ।
ਅਹਿ ਮਾਫ ਲੁੱਟਣ ਕਰੋ ਜੰਗ ਭਾਰਾ,
ਲੁੱਟ ਮਾਫ ਤੁਹਾਨੂੰ, ਜੋ ਤੁਸੀਂ ਗੁਰੂ ਦਾ ਖਜ਼ਾਨਾ ਲੁੱਟੋ, ਗੁਰੂ ਦੇ ਘੋੜੇ ਲੁੱਟੋ, ਗੁਰੂ ਦੀਆਂ ਫੌਜਾਂ ਦੇ ਸ਼ਸਤਰ ਲੁੱਟੋ, ਉਹ ਸਾਰੀ ਲੁੱਟ ਮਾਰ ਤੁਹਾਡੇ ਤੋਂ ਅਸੀਂ ਨਹੀਂ ਲੈਣੀ, ਉਹਦੇ ਚੋਂ ਅਸੀਂ ਕੁਝ ਨਹੀਂ ਮੰਗਾਂਗੇ, ਸਾਰਾ ਜੋ ਮਰਜ਼ੀ ਲੁੱਟ ਲਓ ਨਾ ਪੌਂਟੇ ਸਾਹਿਬ ਜਾ ਕੇ, ਉਹ ਤੁਹਾਡਾ ਹੀ ਹੋਵੇਗਾ।
ਬਟੋਰੇ ਗੁਰੂ ਨੇ ਅਨੇਕੰਗ ਪ੍ਰਕਾਰਾ,
ਗੁਰੂ ਨੇ ਤੇ ਐਵੇਂ ਕਈ ਤਰ੍ਹਾਂ ਦੇ ਲੋਕ ਇਕੱਠੇ ਕੀਤੇ, ਜੱਟ ਬੂਟ ਝੀਵਰ ਤਰਖਾਣਾ, ਉਹ ਕੀ ਜਾਣਨ ਤੇਗ ਨੂੰ ਹੱਥ ਕਿੰਕੂ ਪਾਣਾ। ਜਿਹੜੇ ਗੁਰੂ ਨੇ ਇਕੱਠੇ ਕੀਤੇ ਹੈ, ਕੋਈ ਖੇਤੀ ਕਰਨ ਵਾਲੇ ਹੈ, ਕੋਈ ਝੀਵਰ ਨੇ, ਕੋਈ ਤਰਖਾਣ ਨੇ, ਜਿਹੜੇ ਆਮ ਛੋਟੇ ਛੋਟੇ ਕੰਮ ਕਰਨ ਵਾਲੇ ਲੋਕ ਨੇ, ਉਹਨਾਂ ਨੂੰ ਤਲਵਾਰ ਚਲਾਉਣੀ ਨਹੀਂ ਆਉਂਦੀ, ਉਹ ਮੈਦਾਨੇ ਜੰਗ ਦੇ ਸ਼ਾਹ ਸਵਾਰ ਨਹੀਂ ਹਨ, ਤੇ ਖਾਨ ਸਾਹਿਬ ਤੁਹਾਡੇ ਸਾਹਮਣੇ ਤੇ ਕੋਈ ਖੜ ਹੀ ਨਹੀਂ ਸਕਦਾ, ਤੁਸੀਂ ਜਰਾ ਅੱਗੇ ਹੋਵੋ ਤੇ ਸਿੱਖਾਂ ਦਾ ਸਫਾਇਆ ਕਰੋ, ਤੇ ਪੌਂਟਾ ਸਾਹਿਬ ਲੁੱਟ ਕੇ ਜੋ ਮਰਜ਼ੀ ਲੈ ਜਾਓ।
ਨਹੀਂ ਸ਼ਸਤਰਧਾਰੀ ਤਿਨੈ ਵਿੱਚ ਕੋ,
ਗੁਰੂ ਗੋਬਿੰਦ ਸਿੰਘ ਦੇ ਕੋਲ ਦੋ ਚਾਰ ਬੰਦਿਆਂ ਨੂੰ ਛੱਡ ਕੇ ਹੋਰ ਕੋਈ ਚੰਗਾ ਨਾਮੀ ਯੋਧਾ ਨਹੀਂ ਹੈ।
ਤੋ ਇੱਕ ਬਾਰੀ ਚਲੇ ਭਾਜ ਸੋ,
ਇੱਕੋ ਮਾਰ ਦੇ ਨਾਲ ਤੁਸੀਂ ਭਜਾ ਦੇਣਾ। ਖਾਨ ਸਾਹਿਬ ਜਦੋਂ ਇੱਕੋ ਚਪੇੜ ਵੱਜੀ, ਗੁਰੂ ਦੇ ਸਿੱਖਾਂ ਨੇ ਭੱਜ ਜਾਣਾ ਤੇ ਮੈਦਾਨ ਖਾਲੀ ਹੋ ਜਾਣਾ।
ਬਡੋ ਦਰਬ ਕੋ ਸੰਗ ਲੈ ਲੁੱਟ ਸਾਰੋ,
ਜਿੰਨਾ ਖਜ਼ਾਨਾ ਗੁਰੂ ਗੋਬਿੰਦ ਸਿੰਘ ਦਾ ਸਾਰਾ ਤੁਹਾਡਾ, ਸਾਰਾ ਲੁੱਟ ਲਓ, ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਚੰਗਾ ਮੂੰਹ ਮੰਗਿਆ ਇਨਾਮ ਦਿਆਂਗੇ।
ਤਨੀ ਹੋਏ ਭਾਰੇ ਨਕੇ ਤੈ ਸਿਦਾਰੋ,
ਔਰ ਆਪਣੇ ਘੋੜਿਆਂ ਤੇ ਜਿੰਨਾ ਲੱਦ ਸਕਦੇ ਹੋ ਨਾ ਉਹਨਾਂ ਲੱਦ ਕੇ ਲੈ ਜਾ, ਜੇ ਧਨੀ ਹੋ ਜਾਓਗੇ ਤੁਹਾਡੀਆਂ ਕਈ ਪੀੜ੍ਹੀਆਂ ਬਹਿ ਕੇ ਖਾਈ ਜਾਣਗੀਆਂ ਖਾਨ ਸਾਹਿਬ, काम करन दी लोड़ ही कोई नहीं, नौकरी करन दी लोड़ ही कोई नहीं।
सुनी पीक खाना न मानी सुबानी,
पीक खान ने जदों ये गल सुनी ते लालच बड़ी बुरी बुला है। महाराज कहंदे हे लोभा लंपट संग सिर मोरे अनक लहरी कलोलते। ए बंदे दे दिमाग विच इहो जिहा लहरां उठांदा अन्ना ही कर दिंदा, पता ही नहीं रहिंदा वी मैं मर जाणा। मौत नजर नहीं आई, खजाना नजर आया भीखन खान नूं। ए खान भीख सारियां फौजां लै के अपनियां
चलियो जंग सोए मृतंग निया रानी,
जंग दे सामने तुर पिया मानो मौत दी नेड़े आ गई।
पठानी चमो संगली नी हकारे,
अपने सारे पठान भरावां नूं कठिया करके
कयो हिल की जै ली जै अगर मारे।
पठाना नूं ललकारा मारिया भीखन खान ने, कहंदा पठान पुत्रो बहादुरो गाजियो जोधियो इको ही हला करो, आ मुठी भर गुरु दे सिखा नू मार के पौंटे दे कब्जा कर लो।
पलावो इकंग बार पीछे सिदारो,
एक बारी गुरु के सिखा दे पैर उखेड़ दे नू भाजड़ पा दियो ते भजे जांदे राज मार के ते गुरु दा डेरा गुरु दा घर पौंटा लुट लो।
पुरंग पामटा जा ते ही लूट मारो,
पौंटा मार लेना आपां अज शाम तक ते पौंटे दा सारा खजाना लुट के दामले ले जाना।
जथा सैन संची समूह गवारा,
भीखन खां कहंदा गुरु गोबिंद सिंह ने आ घा वढ़न वाले खेती बाड़ी करन वाले लकड़ी दा काम करन वाले लोहारा तरखाना करन वाले इकट्ठे कीते होए ने, ए साडे सामने किथे खाना दे सामने खड़ सकदे ने।
तथा जानते होए हारे बिचारा,
ए तां समझो बिचारे जांदे ही आपां मार लेने ने ते हारे पए ने।
इमंग पाकत जंग अगर आयो,
ए तां कहिंदा होया भीखन खान पठाना दी फौज लै के कलगीधर पातशाह दीआं फौजां वल वधिया।
जिते खान संगी सबै संग लियायो,
अपने साथी हयात खान नजाबत खान दी फौज नूं भी लै आया।
करियो पेर गाडो तुझे बान गोरे,
बड़ा कमसान दा जंग पठाना नाल मच गया गुरु के सिखां दा, तीर गोलियां दा मीह बसन लगा।
हयंग फोर के ताए संग्राम ठोरे,
किसे दी छाती च गोली लंघी ते किसे दी बांह तोड़ गई, किसे दे मथे च वज्जी ते किसे दे पेट विच धस गई।
तबै नंद चंदंग प्रभु संग बोलियो,
कमसान दे जंग विच दीवान नंद चंद जी कलगीधर नूं कहण लगे,
दलंग खान टूक्यो फिरंग जंग तोलियो।
महाराज पहला ते ओ निमक हरामी पठान ही सामने आ गए ने,
इते आप पाको रुके जाए आगा,
महाराज आप आग्या करो हुण मैं जाके इना दे अगे खलोवा।
हतों खान द्रोहीन को दोष लागा,
इना निमक हरामिया नू अपनी तेग नाल खत्म कर दिया चटका दिया।
खरे आप देखो प्रभु जी तमाशा,
आप इथे खड़े सचे पातशाह जी इस टिब्बी दे उत्ते, साध संगत नू तीरगढ़ी साहब कहिंदे आ, ए उच्चा स्थान कलगीधर पातशाह इथे खड़े सन, जिथे भंगाणी गुरुद्वारा साहब है ओ मैदान सी जंग दा, इथो महाराज तीर मारदे सन कलगीधर पातशाह जी। दीवान नंद चंद कहिंदा महाराज उच्ची टिब्बी ते आप जी खड़े रहो ते इथे खड़ के जंग दा तमाशा वेखो।
छुटे तीर गोरी रिपो ब्रिंद नाशा,
महाराज तीर गोलियां दा मीह वस रहा ते वैरियां दीआं छातियां गुरु के सिख परो रहे ने। हांजी
लड़े खाने आई सुने बैन कानंग,
जदों खाना दी फौज नजाबत खां हयात खां दी फौज आई सुनी कलगीधर जी ने,
दई फिर आ गया बनो सावधान।
दीवान नंद चंद ते अपने बाकी सूरमिया नू आग्या दित्ती भाई सावधान होके पठाना दा मुकाबला करो।
दया राम को संग ली जय बुलाए,
महाराज कहंदे दीवान नंद चंद जी पंडित दया राम जी उन्हां नू नाल लै लो।
दो वीर बंके चले साम आए,
दोवे सूरमे बड़े योधे सन पंडित दया राम जी ते दीवान नंद चंद जी।
सरे चांप हाथंगरे दे चौंप संगा,
ए दोवे कलगीधर पातशाह दे चरणा च आए शस्त्र नाल सजे होए, मोढे ते बड़ा भारी धनुष कमान दया राम ने पाया होया।
सरे संद एंचे हने शत्रु अंगा,
कन्ना दा खिच के जे दया राम तीर मारे ते वैरी दी छाती च सुक्का कढ दिंदा सी।
सो बेगंग चले शोक ऐसे बिलुके,
इन्हां दोवां योधिआं दे तीर एदां चलदे जिवें उड्डणा सप जांदा। ਜਾਂਦਾ ਹੈ।
ਉਡੈ ਪੰਖ ਸੋ ਨਾਗ ਦੋਰੈ ਅਲੋਕੈ,
ਇਹਨਾਂ ਦੇ ਤੀਰ ਏਦਾਂ ਉੱਡਦੇ ਖੰਭਾਂ ਵਾਲੇ ਨਾਗ ਬਣ ਕੇ ਵੈਰੀ ਦੇ ਮੱਥਿਆਂ ਚ ਜਾ ਕੇ ਡੰਗ ਮਾਰਦੇ।
ਤਨਖਾਨ ਬੀਦੇ ਪਰਵੇਸ਼ੇ ਸੁਤਾਏ,
ਕਹਿੰਦੇ ਇਹ ਦੋਵੇਂ ਮਹਾਰਾਜ ਦੀ ਆਗਿਆ ਲੈ ਕੇ ਮੈਦਾਨੇ ਜੰਗ ਨੂੰ ਤੁਰੇ ਨੇ।
ਗਿਰੇ ਕਾਏ ਲਾਗੇ ਤਿਨੇ ਮ੍ਰਿਤ ਪਾਏ,
ਔਰ ਜਿਨ੍ਹਾਂ ਜਿਨ੍ਹਾਂ ਨੂੰ ਤੀਰ ਇਹਨਾਂ ਨੇ ਮਾਰੇ ਨੇ ਪਾਣੀ ਨੀ ਮੰਗਿਆ ਮੁੜ ਕੇ। ਕਹਿੰਦੇ ਜਿਨ੍ਹਾਂ ਨੂੰ ਤੀਰ ਵੱਜੇ ਉਹ ਧੜਮ ਧੜਮ ਕਰਕੇ ਪਠਾਨ ਡਿੱਗੇ ਜ਼ਮੀਨ ਦੇ ਉੱਤੇ।
ਤਹਾਂ ਲਾਲ ਚੰਦਨ ਗੁਰੂ ਤੀਰ ਠਾਂਡੋ,
ਉਸ ਵੇਲੇ ਮਹਾਰਾਜ ਦੇ ਕੋਲ ਭਾਈ ਲਾਲ ਚੰਦ ਖੜਾ ਸੀ।
ਉਹ ਤੋ ਮਾਏ ਉਹ ਤੋ ਮੈਂ ਖੀ ਪਾਲ ਕੋ ਚਾਵ ਬਾਡੇ,
ਕਹਿੰਦੇ ਇਹ ਲਾਲ ਚੰਦ ਮੱਝਾਂ ਦੀ ਸੇਵਾ ਕਰਿਆ ਕਰਦਾ। ਸਾਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰੂ ਘਰ ਦੀਆਂ ਜਿਹੜੀਆਂ ਮੱਝਾਂ ਗਊਆਂ ਉਹਨਾਂ ਨੂੰ ਘਾਹ ਪੱਠਾ ਪਾਉਣਾ, ਨੁਹਾ ਧੁਆ ਦੇਣਾ ਤੇ ਉਹਨਾਂ ਦਾ ਦੁੱਧ ਕੱਢ ਕੇ ਗੁਰੂ ਕੇ ਲੰਗਰ ਚ ਪਾ ਦੇਣਾ, ਇਹ ਵਿਚਾਰਾ ਇੰਨੇ ਜੋਗਾ ਹੀ ਸੀਗਾ। ਤੇ ਗੁਰੂ ਸਾਹਿਬ ਦਾ ਇਹ ਪਿਆਰਾ ਭਾਈ ਲਾਲ ਚੰਦ ਮਹਾਰਾਜ ਦੇ ਕੋਲ ਖੜਾ ਸੀ ਉਸ ਵੇਲੇ।
ਵੱਡੋ ਜੋਰ ਜਾ ਮੈਂ ਕਰੰਗ ਜੋਰ ਪਾਖਾ,
ਪਰ ਮੱਝਾਂ ਦੇ ਕੰਮ ਕਰਨ ਕਰਕੇ ਪਸ਼ੂਆਂ ਦੀ ਸੇਵਾ ਕਰਨ ਕਰਕੇ ਬਾਹਾਂ ਚ ਜੋਰ ਬੜਾ ਸੀਗਾ, ਜੰਗ ਦੀ ਵਿਦਿਆ ਤਾਂ ਨਹੀਂ ਸੀ ਸਿੱਖਿਆ ਹੋਇਆ, ਪਰ ਇਹ ਵੀ ਕੰਮ ਕਰਨ ਕਰਕੇ ਉਹਦੇ ਡੋਲਿਆਂ ਚ ਤਾਕਤ ਸੀਗੀ। ਮੱਝਾਂ ਚੋਣੀਆਂ, ਮੱਝਾਂ ਨੂੰ ਨੁਹਾਣਾ ਧੁਆਣਾ, ਘਾਹ ਪੱਠਾ ਲਿਆਣਾ, ਸਾਰੀ ਸੇਵਾ ਕਰਨੀ ਹੈ, ਬੜਾ ਬਲੀ ਸੀ। ਹੱਥ ਜੋੜ ਕੇ ਕਲਗੀਧਰ ਨੂੰ ਕਹਿਣ ਲੱਗਾ,
ਦੀਜੈ ਨਾਥ ਆ ਗਿਆ ਮਾਂ ਮੈਂ ਅਬਲਾਕਾ,
ਕਹਿਣ ਲੱਗਾ ਮਹਾਰਾਜ ਕਲਗੀਧਰ ਪਾਤਸ਼ਾਹ ਮੈਨੂੰ ਵੀ ਆ ਗਿਆ ਦਿਓ, ਜਰਾ ਇਹਨਾਂ ਪਠਾਣਾ ਦੇ ਸਿਰ ਮੈਂ ਵੀ ਭੰਨਣੇ ਚਾਹੁੰਦਾ।
ਜਹਾਂ ਪੰਜ ਭਰਾਤਾ ਮਾਂ ਜੰਗ ਕਾਲਾ,
ਜਿੱਥੇ ਆਪ ਜੀ ਦੀ ਭੂਆ ਦੇ ਪੰਜੇ ਪੁੱਤਰ ਭਾਈ ਸੰਗੋ ਸ਼ਾਹ ਜੀਤਮਾਲ ਲੜ ਰਹੇ ਨੇ ਮੈਂ ਵੀ ਉੱਥੇ ਜਾਵਾਂ।
ਤਹਾਂ ਜਾਏ ਕਹਿ ਮੈਂ ਤੋਂ ਖਾਨ ਜਾਲਾ,
ਆ ਗਿਆ ਦਿਓ ਮੈਂ ਵੀ ਇਹਨਾਂ ਨਿਮਕ ਹਰਾਮੀ ਖਾਨਾ ਨੂੰ ਬੜਾ ਦੁੱਧ ਪਿਆਇਆ ਹੋਇਆ ਆਪ ਚੋ ਕੇ, ਤੇ ਮੈਂ ਇਹਨਾਂ ਦੇ ਸਿਰ ਭੰਨਣੇ ਚਾਹੁੰਦਾ ਹੁਣ।
ਅਸੀਂ ਦੀਨ ਬੰਦੋ ਕਹਿਓ ਤਾਏ ਜਾਵੋ,
ਮਹਾਰਾਜ ਹੱਸ ਪਏ ਕਲਗੀਧਰ ਪਾਤਸ਼ਾਹ। ਅਸੇ ਦੀਨ ਬੰਧੂ, ਦੀਨਾਂ ਦੇ ਗਰੀਬਾਂ ਦੇ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸੜੇ, ਗਿੱਦੜਾਂ ਤੋਂ ਸ਼ੇਰ ਬਣਾਉਣ ਵਾਲੇ, ਹੱਸ ਪਏ ਪਹਿਲਾਂ ਤਾਂ ਹੱਸੇ ਕਿਸ ਗੱਲ ਤੋਂ ਵੀ ਵਿਚਾਰਾ ਇਹਨੇ ਤੇ ਕਦੀ ਸੋਟਾ ਨੀ ਫੜ ਕੇ ਕਦੀ ਵੇਖਿਆ, ਇਹ ਜੰਗ ਕੀ ਕਿਵੇਂ ਕਰੇਗਾ। ਪਰ ਆਪਣੀ ਕਲਾ ਨੂੰ ਵੀ ਜਾਣਦੇ ਨੇ ਕਿ ਅਸੀਂ ਚਾਹੀਏ ਤੇ ਕੀੜੀ ਤੋਂ ਹਾਥੀ ਮਰਵਾ ਦਈਏ ਤੇ ਫਿਰ ਬੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹੱਸੇ, ਕਹਿੰਦੇ ਜਾ ਫਿਰ, ਜੇ ਤੂੰ ਜੰਗ ਕਰਨਾ ਤਾਂ ਜਾ ਭਾਈ,
ਹੱਥੋਂ ਤੀਰ ਤੀਕੇ ਪਠਾਨੰਗ ਪਲਾਵੋ,
ਮਾਰ ਵੈਰੀਆਂ ਦੀ ਛਾਤੀਆਂ ਚ ਤਿੱਖੇ ਤੀਰ।
ਸੁਨੇ ਬੈਨ ਸ਼ਰੋਨੰਗ ਚਲਿਓ ਚੋਪ ਸੰਗਾ,
ਗੁਰੂ ਘਰ ਦੀਆਂ ਮੱਝਾਂ ਦੀ ਸੇਵਾ ਕਰਨ ਵਾਲਾ, ਗਊਆਂ ਦੀ ਸੇਵਾ ਕਰਨ ਵਾਲਾ ਲਾਲ ਚੰਦ ਬੜੇ ਉਤਸ਼ਾਹ ਨਾਲ ਜੰਗ ਦੇ ਮੈਦਾਨ ਵੱਲ ਤੁਰ ਪਿਆ।
ਸੰਭਾਰੇ ਕੁਦੰਦਨ ਕੁਦਾਇਓ ਤੁਰੰਗਾ,
ਘੋੜੇ ਦੇ ਸਵਾਰ ਹੋ ਕੇ ਤੀਰ ਕਮਾਨ ਫੜ ਲਿਆ ਉਸਨੇ।
ਕੁਪਿਓ ਲਾਲ ਚੰਦਨ ਕੀਏ ਲਾਲ ਰੂਪੰ,
ਇਹ ਪੰਕਤੀ ਦਸਵੇਂ ਪਾਤਸ਼ਾਹ ਦੀ ਆਪਣੀ ਲਿਖੀ ਹੋਈ ਹੈ। ਕੁਪਿਓ ਲਾਲ ਚੰਦਨ ਕੀਓ ਲਾਲ ਰੂਪੰ, ਭਾਈ ਸੰਤੋਖ ਸਿੰਘ ਨੇ ਉਹ ਪੰਕਤੀ ਇੰਨ ਬਿਨ ਇੱਥੇ ਲਿਆਂਦੀ ਹੈ, ਪਰ ਇਹ ਪੰਕਤੀ ਬਚਿੱਤਰ ਨਾਟਕ ਦੇ ਵਿੱਚ ਹੈ, ਮਹਾਰਾਜ ਦੀ ਆਪਣੀ ਬਾਣੀ ਵਿੱਚ ਹੈ। ਹਜ਼ੂਰ ਲਿਖਦੇ ਨੇ ਕੁਪਿਓ ਲਾਲ ਚੰਦਨ ਕੀਓ ਲਾਲ ਰੂਪੰ, ਕਹਿੰਦੇ ਲਾਲ ਚੰਦ ਗੁੱਸੇ ਚ ਆ ਗਿਆ, ਅੱਖਾਂ ਚ ਲਹੂ ਉਤਰ ਆਇਆ ਉਹਦੇ, ਉਹਦਾ ਚਿਹਰਾ ਲਾਲੋ ਲਾਲ ਹੋ ਗਿਆ ਤੇ ਉਹ ਵੈਰੀ ਵੱਲ ਤੀਰਾਂ ਦੀ ਵਰਖਾ ਕਰਨ ਲੱਗਾ।
ਜਿਨੈ ਗੰਜਿਆਂ ਗਰਭ ਸਿੰਘ ਅਨੂਪੰ,
ਇਹ ਵੀ ਪੰਕਤੀ ਦਸਵੇਂ ਪਾਤਸ਼ਾਹ ਦੀ ਨਾਲ ਲੱਗਦੀ, ਦੋਵੇਂ ਇਕੱਠੀਆਂ ਆਈਆਂ ਨੇ ਵਿਚਿੱਤਰ ਨਾਟਕ। ਜਿਹਨੇ ਸ਼ੇਰਾਂ ਦਾ ਕਹਿੰਦੇ ਹੰਕਾਰ ਤੋੜ ਦਿੱਤਾ, ਜਿਹਨੇ ਗੰਜਿਓ ਗਰਭ ਸਿੰਘ ਅਨੂਪੰ, ਸ਼ੇਰਾਂ ਦਾ ਹੰਕਾਰ ਤੋੜ ਦਿੱਤਾ, ਮੱਝਾਂ ਚਾਰਨ ਵਾਲੇ ਨੇ, ਗਊਆਂ ਪਾਲਣ ਵਾਲੇ ਨੇ, ਉਹ ਜਿਹੜੇ ਪਠਾਨ ਸੀ ਉਹ ਸ਼ੇਰਾਂ ਵਰਗੇ ਸੀਗੇ, ਤੇ ਉਹਨਾਂ ਦਾ ਹੰਕਾਰ ਤੋੜਨਾ, ਉਹਨਾਂ ਨੂੰ ਮਾਰਨਾ, ਇਹ ਵਿਚਾਰੇ ਦੇ ਵੱਸ ਦੀ ਕਿੱਥੇ ਸੀ ਗੱਲ। ਪਰ ਇਹੀ ਹੈ, ਗਿੱਦੜੋਂ ਸੇ ਮੈਂ ਸ਼ੇਰ ਬਣਾਊ, ਸਵਾ ਲੱਖ ਸੇ ਇੱਕ ਲੜਾਊ, ਚਿੜੀਓ ਸੇ ਮੈਂ ਬਾਜ ਤੁੜਾਊ, ਤਬੈ ਗੋਬਿੰਦ ਸਿੰਘ ਨਾਮ ਕਹਾਊ। ਹਾਂਜੀ,
ਜਹਾਂ ਸ਼ਾਹ ਸੰਗੋ ਖਰੋ ਤੀਰ ਮਾਰੈ,
ਜਿੱਥੇ ਗੁਰੂ ਸਾਹਿਬ ਜੀ ਦੀ ਭੂਆ ਦਾ ਪੁੱਤ ਸੰਗੋ ਸ਼ਾਹ ਵੈਰੀ ਤੇ ਤੀਰਾਂ ਦੀ ਵਰਖਾ ਕਰ ਰਿਹਾ ਸੀ,
ਤਹਾਂ ਹੋਏ ਆਗੈ ਪਠਾਨੰਗ ਬੰਗਾਰੈ,
ਉੱਥੇ ਲਾਲ ਚੰਦ ਵੀ ਜਾ ਗੱਜਿਆ ਤੇ ਆਪਣੇ ਤਿੱਖੇ ਤੀਰ ਵੈਰੀ ਦੀ ਛਾਤੀ ਚ सिनन लगा
बड़े ओजते बोल ऐसे सुनायो
और लाल चंद ने बड़ी भरमी गर्जवी आवाज विच वैरी नूं ललकारिया
मनो मृग पुंजन मैं शेर आयो
एदा लाल चंद गर्जिया जिवें कहंदे मिर्गां दे झुंड च शेर बब्बर गजदा है
भयो कोपते लाल रंगंग सरी रंग
ताई लिखिया ना की ओ लाल रूपंग कहंदे गुस्से नालों दे शरीर दा लाल रंग हो गया उदियां अखां च भी लाल लहू उतर आया ते उदा चेहरा इंज सी जिवें बब्बर शेर भयानक रूप धार के आया हुंदा है
कठोरंग खिचे चोर तीरंग
डौलियां च भी बल सी ते कलगीधर पातशाह दी बख्शिश भी हो गई ਉਹ ਕਮਾਨ ਨੂੰ ਕੰਨਾਂ ਦੇ ਖਿੱਚ ਕੇ ਛੱਡਦਾ ਸੀ ਤੀਰ
ਗਿਰੇ ਖਾਨ ਕੇ ਤੇ ਅੰਗੂ ਚ ਚੋਰੇ
ਉਹਨੇ ਜਦੋਂ ਤੀਰ ਮਾਰੇ ਨਾ ਕਈ ਖਾਨਾਂ ਦੀਆਂ ਛਾਤੀਆਂ ਵਿੰਨ ਕੇ ਰੱਖ ਦਿੱਤੀਆਂ ਘੋੜੇ ਖਾਲੀ ਹਿਣਕਦੇ ਤੇ ਖਾਨਾਂ ਦੀਆਂ ਲਾਸ਼ਾਂ ਧਰਤੀ ਤੇ ਲਟਕਦੀਆਂ
ਦੋਹੋਂ ਔਰ ਤੇ ਵੀਰ ਅੰਗਾਂ ਫੋਰੇ
ਦੋਹਾਂ ਪਾਸਿਆਂ ਤੋਂ ਤੀਰ ਗੋਲੀਆਂ ਦਾ ਮੀਂਹ ਵਸ ਰਿਹਾ ਸੀ ਦੋਹਾਂ ਪਾਸਿਆਂ ਦੇ ਸੂਰਮਿਆਂ ਦੇ ਸਰੀਰ ਵਿੰਨੇ ਜਾ ਰਹੇ ਸਨ
ਚਲੀ ਲੋ ਧਾਰਾ ਕਰੇ ਮਾਰ ਮਾਰ
ਲੋਹੇ ਤੇ ਲੋਹਾ ਖੜਕ ਰਿਹਾ ਸੀ ਮਾਰੋ ਮਾਰ ਮਚੀ ਹੋਈ ਸੀ
ਰਿਦੇ ਪੂਰ ਕੇ ਤੋ ਚਲੇ ਤਰਾਸ ਧਾਰੰਗ
ਬੜੇ ਬੜੇ ਸੂਰਮੇ ਮੈਦਾਨ ਨੇ ਜੰਗ ਚ ਡਰ ਕੇ ਭੱਜ ਰਹੇ ਸਨ
ਕੁਪਿਓ ਮਾਹਰੀ ਚੰਦ ਜੋਧਾ ਬਡੇਰਾ
ਕਹਿੰਦੇ ਗੁਰੂ ਸਾਹਿਬ ਦੀ ਭੂਆ ਦਾ ਦੂਸਰਾ ਪੁੱਤਰ ਮਾਹਰੀ ਚੰਦ ਬੜਾ ਸੂਰਮਾ ਵੀਰ ਰਸ ਵਿਚ ਰੰਗਿਆ ਵੈਰੀ ਦੇ ਤੀਰਾਂ ਗੋਲੀਆਂ ਦਾ ਮੀਂਹ ਵਰਾ ਰਿਹਾ ਸੀ
ਪਰਵੇਸ਼ ਰੂਪੂ ਸੈਨ ਮੈਂ ਸਰਬ ਹੀਰਾ
ਮਾਹਰੀ ਚੰਦ ਵੈਰੀ ਦਲਾਂ ਦੇ ਵਿਚ ਵੜ ਕੇ ਇੰਜ ਲੜ ਰਿਹਾ ਸੀ ਜਿਵੇਂ ਮਿਰਗਾਂ ਦੇ ਝੁੰਡ ਵਿਚ ਬੱਬਰ ਸ਼ੇਰ ਫਿਰਦਾ ਹੋਵੇ
ਮਹਾ ਤੇਜ ਘੋੜਾ ਬੜਿਓ ਬੀਚ ਜਾਏ
ਬੜਾ ਤੇਜ ਫੁਰਤੀਲਾ ਘੋੜਾ ਸੀ ਮਾਹਰੀ ਚੰਦ ਦਾ ਪੈਰ ਜ਼ਮੀਨ ਤੇ ਨਹੀਂ ਸੀ ਲਾਂਦਾ ਬਿਜਲੀ ਜਿਵੇਂ ਆਕਾਸ਼ ਵਿਚ ਕਦੀ ਇਧਰ ਲਿਸ਼ਕਦੀ ਹੈ ਕਦੀ ਉਹ ਜਾ ਉਹ ਲਿਸ਼ਕਦੀ ਹੈ ਏਦਾਂ ਉਹਦਾ ਘੋੜਾ ਮੈਦਾਨੇ ਜੰਗ ਚ ਲਿਸ਼ਕਦਾ ਫਿਰਦਾ ਸੀ
ਅਤੇ ਇੱਕ ਦੋ ਖਾਨ ਭੋ ਮੈਂ ਗਿਰਾਏ
ਜਿਹੜਾ ਉਹਦੇ ਸਾਹਮਣੇ ਆਇਆ ਉਹਨੇ ਤੇਗ ਦੀ ਧਾਰ ਲੰਘਾ ਦਿੱਤਾ ਬੜੇ ਖਾਨ ਬਹਾਦਰ ਮਾਰੇ
ਚਹੋਂ ਔਰ ਤੇ ਖਾਨ ਬਾਨੰਕ ਮਾਨਾ
ਕਹਿੰਦੇ ਬਹੁਤ ਸਾਰੇ ਤੀਰ ਮਾਹਰੀ ਚੰਦ ਨੂੰ ਵੀ ਲੱਗੇ
ਸੰਭਾਰੇ ਪ੍ਰਹਾਰੇ ਮਾ ਤਨ ਤਾਨਾ
ਕਹਿੰਦੇ ਉਹਨੂੰ ਤੀਰ ਮਾਰ ਦੇਵੇ ਇਹਨੂੰ ਮਾਰੀਏ ਪਰ ਉਹ ਗੁਰੂ ਕਾ ਯੋਧਾ ਇੰਨੀ ਤੇਜ ਘੋੜੇ ਨੂੰ ਚਲਾਉਂਦਾ ਸੀ ਘੋੜੇ ਦੀ ਉਹਨੂੰ ਵਿਦਿਆ ਆਉਂਦੀ ਸੀ ਕਿ ਵੈਰੀ ਦੇ ਤੀਰਾਂ ਤੋਂ ਪਹਿਲਾਂ ਹੀ ਜੋ ਤੀਰ ਆਉਂਦਾ ਸੀ ਉਹਦਾ ਘੋੜਾ 10 ਕਦਮ ਅੱਗੇ ਲੰਘ ਚੁੱਕਾ ਹੁੰਦਾ ਸੀ ਇੰਨੀ ਫੁਰਤੀ ਸੀ ਉਹਦੇ ਵਿੱਚ ਹਾਂਜੀ
ਹਯੰਕੀ ਚਲਾਕੀ ਤੈ ਉੱਤ ਜਾਵੇ
ਘੋੜੇ ਦੀ ਚਲਾਕੀ ਦੇ ਨਾਲ ਫੁਰਤੀ ਦੇ ਨਾਲ ਸੱਜੇ ਖੱਬੇ ਅੱਗੇ ਪਿੱਛੇ ਜਾਂਦਾ ਸੀ
ਰਿਪੂ ਕਾਵ ਕੋ ਦੇਖ ਸ਼ੀਘਰੰਗ ਬਚਾਵੇ
ਵੈਰੀ ਦੇ ਆਉਂਦੇ ਹੋਏ ਸ਼ਸਤਰਾਂ ਦੇ ਵਾਰਾਂ ਨੂੰ ਸ਼ੀਘਰਤਾ ਨਾਲ ਬਚਾ ਲੈਂਦਾ ਸੀ
ਘਿਰਿਓ ਬੀਚ ਖਾਨ ਰੰਗ ਰੰਗ ਰੁਜਿਓ
ਵੀਰ ਰੰਗ ਦੇ ਵਿੱਚ ਵੀਰ ਰਸ ਦੇ ਰੰਗ ਵਿੱਚ ਰੰਗਿਆ ਹੋਇਆ ਮਾਹਰੀ ਚੰਦ ਖਾਨਾਂ ਦੇ ਘੇਰੇ ਚ ਘਿਰ ਗਿਆ
ਪਯੋ ਸਮਹੇ ਤੋਂ ਚਟਾ ਪੱਟ ਜੁਜਿਓ
ਪਰ ਮਾਹਰੀ ਚੰਦ ਦਾ ਸਾਹਮਣਾ ਕੌਣ ਕਰੇ ਜਿਹੜਾ ਸਾਹਮਣੇ ਆਵੇ ਉਹਨੂੰ ਝਟਕ ਦਿੰਦਾ ਸੀ ਉਹ
ਬਿਕਿਓ ਸ਼ਾਹ ਸੰਗੋ ਰੁਕਿਓ ਪ੍ਰਾਤ ਏਕੋ
ਜਦੋਂ ਵੱਡੇ ਭਾਈ ਨੇ ਵੇਖਿਆ ਸੰਗੋ ਸ਼ਾਹ ਨੇ ਮੇਰਾ ਛੋਟਾ ਭਾਈ ਦੁਸ਼ਮਣ ਦੇ ਘੇਰੇ ਚ ਆ ਗਿਆ ਹੈ
ਕਤੰਗੈ ਪ੍ਰਹਾਰੈ ਪਠਾਨੰਗ ਅਰੇਕੋ
ਜਿੱਥੇ ਮਾਹਰੀ ਚੰਦ ਘਿਰ ਗਿਆ ਉਸ ਜਗ੍ਹਾ ਦਾ ਨਿਸ਼ਾਨਾ ਲੈ ਕੇ ਭਾਈ ਸੰਗੋ ਸ਼ਾਹ ਤੇ ਲਾਲ ਚੰਦ ਤੀਰ ਮਾਰਨ ਲੱਗ ਪਏ ਵੀ ਇਹ ਪਠਾਨ ਕਿਤੇ ਨੇੜੇ ਨਾ ਲੱਗ ਜਾਣ ਕੱਲੇ ਦੇ ਕੱਲੇ ਨੂੰ ਮਾਰ ਨਾ ਦੇਣ ਸੋ ਉੱਥੇ ਸਾਰਿਆਂ ਦਾ ਧਿਆਨ ਹੋ ਗਿਆ ਵੀ ਹੁਣ ਮਾਹਰੀ ਚੰਦ ਨੂੰ ਬਚਾਈਏ
ਲੀਏ ਸੈਨ ਕੋ ਸੰਗ ਹੇਲਾ ਸੁਕਾਲਾ
ਸੰਗੋ ਸ਼ਾਹ ਨੇ ਗੁਰੂ ਕੇ ਸਿੱਖਾਂ ਚੋਣਵਿਆਂ ਯੋਧਿਆਂ ਦੀ ਫੌਜ ਲੈ ਕੇ ਹੱਲਾ ਕੀਤਾ
ਛੁੱਟੇ ਤੀਰ ਗੋਰੀ ਨਰੋ ਰੰਗ ਮਿਸਾਲਾ
ਬੜਾ ਰੌਲਾ ਪਾਉਂਦੇ ਗੋਲੀਆਂ ਦਾ ਮੀਂਹ ਬਰਾਂਦੇ ਉਧਰ ਵਧੇ ਤਾਂ ਕਿ ਮਾਹਰੀ ਚੰਦ ਦਾ ਹੌਸਲਾ ਬੁਲੰਦ ਰਵੇ ਤੇ ਪਠਾਨ ਉਹਨੂੰ ਮਾਰ ਨਾ ਸਕਣ
ਕਿਤੇ ਖਾਨ ਮਾਰੇ ਕਿਤੇ ਭੱਜ ਚਾਲੇ
ਕਿੰਨੇ ਖਾਨ ਸਿੱਖਾਂ ਦੇ ਹੱਥੋਂ ਮਾਰੇ ਗਏ ਤੇ ਕਿਤੇ ਭੱਜ ਗਏ
ਮਿਲਿਓ ਮਾਹਰੀ ਚੰਦ ਆਪਾ ਸੰਭਾਲੇ
ਮਾਹਰੀ ਚੰਦ ਸੰਭਲ ਗਿਆ ਭਾਵੇਂ ਘਿਰਿਆ ਹੋਇਆ ਸੀ ਚਾਰੇ ਪਾਸਿਓ ਪਰ ਗੁਰੂ ਕੇ ਸਿੱਖਾਂ ਨੇ ਜਾ ਕੇ ਉਹਨੂੰ ਘੇਰੇ ਚੋਂ ਕੱਢ ਲਿਆ
ਦੋਏਰਾ ਅਲਪ ਕਾਵ ਹੈ ਕੋ ਲਗੇ ਮਿਲਿਓ ਚਮੂ ਮੈਂ ਆਏ
ਮਾਹਰੀ ਚੰਦ ਦੇ ਘੋੜੇ ਨੂੰ ਛੋਟੇ ਛੋਟੇ ਕਈ ਜ਼ਖਮ ਲੱਗੇ ਕਈ ਝਰੀਟਾਂ ਵੱਜੀਆਂ ਪਰ ਗੁਰੂ ਦੀ ਕਿਰਪਾ ਨਾਲ ਉਹ ਜਿਉਂਦਾ ਜਾਗਦਾ ਦੁਸ਼ਮਣ ਦੇ ਘੇਰੇ ਚੋਂ ਨਿਕਲ ਕੇ ਆਪਣੇ ਸਾਥੀਆਂ ਚ ਰਲ ਗਿਆ।
ਮਾਰ ਪਠਾਨ ਕੋ ਤਬੈ ਪ੍ਰਥਮ ਫਤਿਹ ਕੋ ਪਾਏ।
ਮਾਨੋ ਪਹਿਲਾ ਮੋਰਚਾ ਫਤਿਹ ਕਰ ਲਿਆ, ਬਹੁਤ ਸਾਰੇ ਪਠਾਨ ਮਾਰ ਦਿੱਤੇ, ਇਸ ਲੜਾਈ ਦਾ ਪਹਿਲਾ ਹੱਲਾ ਸਿੱਖਾਂ ਨੇ ਜਿੱਤ ਲਿਆ।
ਬਹੁਰ ਥਿਰੇ ਸਨ ਮੁਕੇ ਅਤੇ ਗਨ ਗੋਰੀ ਅਰਬਾਨ।
ਪਠਾਨ ਇਕੱਠੇ ਹੋਏ, ਫੇਰ ਤੀਰ ਗੋਲੀਆਂ ਚਲਾਣ ਲੱਗੇ ਪਰਾ ਬੰਨ ਕੇ।
ਦੋਹੋਂ ਦਿਸ਼ਿਨ ਤੇ ਛੁੱਟੇ ਲਗੇ ਹੁਣ ਲੱਗਿਓ ਕਮਸਾਨ।
ਦੋਵਾਂ ਪਾਸਿਆਂ ਤੋਂ ਫੇਰ ਤੀਰ ਗੋਲੀਆਂ ਚੱਲਣ ਲੱਗੇ, ਫੇਰ ਕਮਸਾਨ ਦਾ ਜੰਗ ਹੋਣ ਲੱਗਾ। ਉਮਲ ਲੱਥੇ ਜੋਧੇ ਮਾਰੂ ਬੱਜਿਆ, ਬੱਦਲ ਜੋ ਮਹਿਖਾ ਸੁਰ ਰਣ ਵਿੱਚ ਗੱਜਿਆ। ਇੰਦਰ ਜਿਹਾ ਜੋਧਾ ਮੈਥੋਂ ਭੱਜਿਆ, ਕੌਣ ਵਿਚਾਰੀ ਦੁਰਗਾ ਜਿਨ ਰਣ ਸੱਜਿਆ। ਵੱਜੇ ਢੋਲ ਨਗਾਰੇ ਦਲਾਂ ਮੁਕਾਬਲਾ, ਜੋ ਮਹਾਰਾਜ ਦਸਵੇਂ ਪਾਤਸ਼ਾਹ ਨੇ ਚੰਡੀ ਦੀ ਵਾਰ ਦੇ ਵਿੱਚ ਜੰਗ ਦਾ ਨਕਸ਼ਾ ਬੰਨਿਆ, ਉਹ ਪੰਗਾਣੀ ਦੇ ਜੰਗ ਦੇ ਵਿੱਚ ਪ੍ਰਤੱਖ ਵਰਤ ਰਿਹਾ ਹੈ।
ਇੱਕ ਦੋਏ ਅਤੇ ਪਠਾਨ ਰਨ ਹੁਣ ਆਇਓ ਸਵਧਾਨ।
ਮਹਾਰਾਜ ਦੀ ਭੂਆ ਦਾ ਪੁੱਤਰ ਮਾਰ ਚੰਦ ਚੰਗੇ ਚੰਗੇ ਯੋਧਿਆਂ ਨੂੰ ਮਾਰ ਕੇ ਪਠਾਣਾ ਨੂੰ ਫੇਰ ਆਪਣੇ ਟਿਕਾਣੇ ਤੇ ਆ ਗਿਆ।
ਦੇਖ ਸਭੈ ਬਿਸਮੈ ਰੇ ਗਯੋ ਬੀਚ ਤੇ ਜਾਨ।
ਜਦੋਂ ਉਹਨਾਂ ਨੂੰ ਵੇਖਿਆ ਵੀ ਸਾਡੇ ਚੰਗੇ ਚੰਗੇ ਯੋਧੇ ਮਾਰ ਕੇ ਸਾਡੇ ਘੇਰੇ ਚੋਂ ਫਿਰ ਨਿਕਲ ਗਿਆ ਸਾਬਤ, ਉਹਨਾਂ ਨੂੰ ਬੜਾ ਇਸ ਗੱਲ ਦਾ ਅਹਿਸਾਸ ਹੋਇਆ, ਗੁੱਸਾ ਚੜਿਆ, ਜਿੱਤ ਸਮਝੀ ਉਹਨਾਂ ਨੇ। ਫਿਰ ਉਹ ਉਸ ਗੱਲ ਦਾ ਬਦਲਾ ਲੈਣ ਲਈ ਗੁਰੂ ਕੇ ਸਿੱਖਾਂ ਉੱਤੇ ਲਗਾਤਾਰ ਤੀਰਾਂ ਗੋਲੀਆਂ ਦਾ ਮੀਂਹ ਬਰਾਣ ਲੱਗੇ। ਹੁਣ ਜੰਗ ਸ਼ੁਰੂ ਹੋ ਗਿਆ ਸਾਧ ਸੰਗਤ ਜੀ। ਇਸ ਜੰਗ ਦੇ ਵਿੱਚ ਮਹਾਰਾਜ ਦੇ ਸੂਰਬੀਰ ਯੋਧੇ ਪੀਰ ਬੁੱਧੂ ਸ਼ਾਹ ਜੀ ਦੇ ਪੁੱਤਰਾਂ ਚੋਂ ਇੱਕ ਪੁੱਤਰ ਪਹਿਲਾਂ ਉਹਨੇ ਸ਼ਹੀਦੀ ਪਾਈ। ਗੁਰੂ ਸਾਹਿਬ ਦੇ ਸਿੱਖ ਵੀ ਸ਼ਹੀਦ ਹੋਏ ਨੇ, ਭਾਈ ਸੰਗੋ ਸ਼ਾਹ ਦੀ ਸ਼ਹੀਦੀ ਹੋਣੀ ਹੈ, ਭਾਈ ਜੀਤਮਲ ਜੀ ਦੀ ਸ਼ਹੀਦੀ ਹੋਣੀ ਹੈ। ਦੋ ਭਾਈ ਮਹਾਰਾਜ ਦੇ ਕਲਗੀਧਰ ਪਾਤਸ਼ਾਹ ਦੀ ਭੂਆ ਦੇ ਪੁੱਤਰ ਇਸ ਜੰਗ ਵਿੱਚ ਸ਼ਹੀਦ ਹੋਏ। ਸ਼ਹੀਦ ਭਾਈ ਮਨੀ ਸਿੰਘ ਜੀ ਹੋਰਾਂ ਦੇ ਭਰਾਈ, ਇਹ 12 ਭਰਾ ਹੋਏ ਭਾਈ ਮਨੀ ਸਿੰਘ ਜੀ, ਉਹਨਾਂ ਦੇ ਵਿੱਚੋਂ ਇੱਕ ਭਾਈ ਉੱਥੇ ਸ਼ਹੀਦ ਹੋਏ। ਸਾਧ ਸੰਗਤ ਜੀ, ਹੋਰ ਬੜੇ ਬੜੇ ਸੂਰਮੇ ਗੁਰੂ ਕੇ ਸਿੱਖ ਉੱਥੇ ਸ਼ਹੀਦ ਹੋਏ, ਤੇ ਪਠਾਣਾ ਦੇ ਵਿੱਚੋਂ ਕਾਲੇ ਖਾਂ ਨੂੰ ਛੱਡ ਕੇ ਜਿਹੜੇ 3 ਨਿਮਕ ਹਰਾਮੀ ਹੋ ਗਏ। ਕਾਲੇ ਖਾਂ ਗੁਰੂ ਘਰ ਦਾ ਨਿਮਕ ਖਾ ਕੇ ਉਹਨੇ ਹਰਾਮ ਨਹੀਂ ਕੀਤਾ, ਮਹਾਰਾਜ ਨੇ ਉਹਨੂੰ ਆਪਣੇ ਪਿੰਡ ਭੇਜ ਦਿੱਤਾ ਸੀ। ਹਯਾਤ ਖਾਂ, ਨਜਾਬਤ ਖਾਂ ਤੇ ਭੀਖਨ ਖਾਂ ਵੀ ਮਾਰੇ ਗਏ। ਰਾਜਾ ਹਰੀ ਚੰਦ ਵੀ ਗੁਰੂ ਸਾਹਿਬ ਕਲਗੀਧਰ ਦੇ ਹੱਥੋਂ ਮਾਰਿਆ ਗਿਆ, ਕਿਉਂਕਿ ਉਹਨੇ ਮਹਾਰਾਜ ਦੀ ਭੂਆ ਦੇ ਪੁੱਤਰ ਜੀਤਮਲ ਨੂੰ ਸ਼ਹੀਦ ਕੀਤਾ ਸੀ। ਇਸ ਤਰ੍ਹਾਂ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਇਹ ਜੰਗ ਪੰਘਾਣੀ ਦਾ ਲੜ ਰਹੇ ਹੈ। ਕਥਾ ਅੱਜ ਆਰੰਭ ਹੋ ਚੁੱਕੀ ਹੈ ਮੈਦਾਨੇ ਜੰਗ ਦੀ, ਆਉਣ ਵਾਲੇ ਦਿਨਾਂ ਵਿੱਚ ਆਪਾਂ ਇਹ ਸਰਵਣ ਕਰਨੀ ਹੈ। ਕਲਗੀਧਰ ਪਾਤਸ਼ਾਹ ਨੇ ਲਗਭਗ ਵੱਡੀਆਂ ਛੋਟੀਆਂ 14 ਜੰਗਾਂ ਲੜੀਆਂ ਹਨ, ਬੜੇ ਬੜੇ ਵੱਡੇ ਯੁੱਧ ਹੋਏ ਨੇ। ਸਭ ਤੋਂ ਪਹਿਲਾ ਯੁੱਧ ਪੰਘਾਣੀ ਦਾ ਹੋਇਆ ਹੈ। ਸਾਧ ਸੰਗਤ ਜੀ, ਪੰਘਾਣੀ ਦਾ ਜੰਗ ਕਲਗੀਧਰ ਪਾਤਸ਼ਾਹ ਨੇ ਜਿੱਤਿਆ ਹੈ, ਤੇ ਆਪਣੀ ਬਾਣੀ ਚ ਬਚਨ ਕਹੇ ਨੇ, ਭਈ ਜੀਤ ਮੇਰੀ ਕਿਰਪਾ ਅਕਾਲ ਕੇਰੀ। ਅਕਾਲ ਪੁਰਖ ਦੀ ਕਿਰਪਾ ਨਾਲ ਇਹ ਜੰਗ ਜਿੱਤਿਆ ਗਿਆ। ਅਖੀਰਲੇ ਜੰਗ ਸਾਧ ਸੰਗਤ ਜੀ ਮੁਕਤਸਰ ਸਾਹਿਬ ਦੀ ਧਰਤੀ ਤੇ, ਉਹ ਵੀ ਕਲਗੀਧਰ ਪਾਤਸ਼ਾਹ ਨੇ ਜਿੱਤਿਆ। 14 ਦੀਆਂ 14 ਜੰਗਾਂ ਚ ਮਹਾਰਾਜ ਦੀ ਫਤਿਹ ਹੋਈ ਹੈ, ਇੱਕ ਵੀ ਜੰਗ ਕਲਗੀਧਰ ਪਾਤਸ਼ਾਹ ਹਾਰੇ ਨਹੀਂ ਹਨ। ਤੇ ਜੇ ਚਮਕੌਰ ਦਾ ਜੰਗ ਦੁਨੀਆਂ ਦੇ ਇਤਿਹਾਸ ਚ ਬਿਲਕੁਲ ਵੱਖਰੇ ਢੰਗ ਦਾ ਜੰਗ ਸੀਗਾ, ਕਿ 40 ਸਿੰਘ 10 ਲੱਖ ਦਾ ਮੁਕਾਬਲਾ ਕਰ ਰਹੇ ਸਨ, ਉਹ ਵੀ ਇੰਨੀ ਬਹਾਦਰੀ ਨਾਲ ਜਿੱਤਿਆ ਹੈ। ਜਿੱਤਣ ਦਾ ਤੇ ਹਾਰਨ ਦਾ ਇਹ ਨਿਰਣਾ ਹੈ, ਜੇ ਗੁਰੂ ਕਲਗੀਧਰ ਪਾਤਸ਼ਾਹ ਦਾ ਇੱਕ ਵੀ ਸਿੰਘ ਵੈਰੀ ਦੇ ਸਾਹਮਣੇ ਹਥਿਆਰ ਸੁੱਟ ਦਿੰਦਾ, ਆਤਮ ਸਮਰਪਣ ਕਰ ਦਿੰਦਾ, ਜਾਂ ਕਲਗੀਧਰ ਪਾਤਸ਼ਾਹ ਇਸ ਤਰ੍ਹਾਂ ਦੀ ਕੋਈ ਕਮਜ਼ੋਰੀ ਦਿਖਾਉਂਦੇ ਤਾਂ ਹਾਰ ਹੁੰਦੀ। ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਜੰਗ ਵਿੱਚੋਂ ਸਾਬਤ ਨਿਕਲ ਕੇ ਔਰੰਗਜ਼ੇਬ ਨੂੰ ਚਿੱਠੀ ਲਿਖੀ, ਜ਼ਫਰਨਾਮਾ। ਔਰ ਜ਼ਫਰਨਾਮਾ ਕੌਣ ਲਿਖਦਾ ਹੈ? ਜਿਹੜਾ ਜਿੱਤਿਆ ਹੋਵੇ। ਜਿੱਤਣ ਵਾਲਾ ਹਾਰਨ ਵਾਲੇ ਵੱਲ ਲਿਖਦਾ ਵੀ ਤੂੰ ਹਾਰ ਗਿਆ ਬਈ, ਹੁਣ ਤੂੰ ਮੇਰੀ ਈਨ ਮੰਨ ਲੈ। ਕਲਗੀਧਰ ਪਾਤਸ਼ਾਹ ਨੇ, ਉਹ ਵੀ ਵੱਡਾ ਦੁਨੀਆਂ ਦਾ ਸਭ ਤੋਂ ਜੰਗ ਸੀ, ਭਾਵੇਂ ਉਹਦੇ ਚ ਆਪਣੇ ਜਿਗਰ ਦੇ ਟੋਟੇ ਸ਼ਹੀਦ ਹੋ ਗਏ, ਪਿਆਰੇ ਪਿਆਰੇ ਸਿੰਘ ਅੱਖਾਂ ਸਾਹਮਣੇ ਸ਼ਹੀਦ ਹੋ ਗਏ, ਪਰ ਦੁਸ਼ਮਣ ਨੇ ਵੀ ਲੋਹਾ ਮੰਨ ਲਿਆ ਕਿ ਇਹ 40 ਸਿੰਘ ਜਿੱਤ ਗਏ ਤੇ 10 ਲੱਖ ਉਹਨਾਂ ਦੇ ਸਾਹਮਣੇ ਹਾਰ ਗਏ। ਇਹ ਕਲਗੀਧਰ ਪਾਤਸ਼ਾਹ ਦਾ ਵਿਸ਼ਾਲ ਮਹਾਨ ਇਤਿਹਾਸ ਗੁਰੂ ਖਾਲਸਾ ਜੀ ਆਪਾਂ ਸਰਵਣ ਕਰਨਾ ਹੈ। ਸੋ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਜੋ ਮਹਾਨ ਗੁਰਬਾਣੀ ਦਾ ਮਹਾਨ ਵੱਡਾ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਬੋਧ ਦਾ ਚੱਲ ਰਿਹਾ ਹੈ, ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ, ਲਗਭਗ ਰੋਜ਼ 800-900 ਸੰਗਤ ਬੈਠਦੀ ਹੈ ਅਤੇ ਗੁਰਬਾਣੀ ਦਾ ਪਾਠ ਸੰਗਤਾਂ ਪੋਥੀਆਂ ਤੋਂ ਸ਼ੁੱਧ ਸੰਥਿਆ ਲੈ ਰਹੀਆਂ ਨੇ। ਭਾਈ ਜਿਨ੍ਹਾਂ ਨੂੰ ਸਮਾਂ ਹੈ ਉਹ ਜ਼ਰੂਰ ਆਓ, ਕਿਉਂਕਿ ਇਹ ਸਮਾਂ ਵਾਰ ਵਾਰ ਨਹੀਂ ਬਣਦਾ, ਬਹੁਤ ਔਖਾ ਹੋ ਕੇ ਇਹ ਸਮਾਗਮ ਇਹੋ ਜਿਹੇ ਜੁੜਦੇ ਨੇ। ਸੋ ਸਾਧ ਸੰਗਤ ਜੀ, ਸਮਾਂ ਸਵੇਰੇ 9 ਤੋਂ 12, ਫਿਰ 12:30 ਤੋਂ 3 ਵਜੇ ਤੱਕ ਅੱਧੇ ਘੰਟੇ ਦੀ ਹੀ ਬ੍ਰੇਕ ਰੱਖੀ ਹੈ, ਕਿਉਂਕਿ ਸ਼ਹਿਰ ਦੀਆਂ ਸੰਗਤਾਂ ਇੱਕ ਵਾਰੀ ਆ ਕੇ ਇਕੱਠਾ ਹੀ ਉਹ ਕਹਿੰਦੇ ਕਰਕੇ ਜਾਣਾ, ਫਿਰ ਦੁਬਾਰਾ ਵਾਪਸ ਆਇਆ ਨਹੀਂ ਜਾਂਦਾ। ਇਸ ਤਰ੍ਹਾਂ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਚੱਲ ਰਿਹਾ ਹੈ। ਅੱਜ 346 ਅੰਗ ਤੱਕ ਗੌੜੀ ਰਾਗ ਦੀ ਸੰਪੂਰਨਤਾ ਹੋ ਗਈ, ਕੱਲ੍ਹ ਆਸਾ ਰਾਗ ਸ਼ੁਰੂ ਹੋਣਾ ਹੈ। ਸੰਗਤਾਂ ਹਾਜ਼ਰੀਆਂ ਭਰ ਕੇ ਬਾਣੀ ਦੀ ਸੁਧ ਸੰਥਿਆ ਲੈਣ, ਆਪਣਾ ਜੀਵਨ ਸਫਲਾ ਬਣਾਉਣ। ਵਾਹਿਗੁਰੂ ਆਏ ਗੁਰੂ, ਵਾਹਿਗੁਰੂ ਆਏ ਗੁਰੂ,
ਵਾਹਿਗੁਰੂ ਆਏ ਗੁਰੂ।